रामदास अर्जुन गुरु वर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बेकार तिन संतन को बंदना सिर चरणन पर धार एकंकारा सतगुरु तेहे प्रसाद सच होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए
सतनाम श्री वाहे गुरु साहिब जी मोला मरदाना मैं संगा पीछे प्रस्थाने सो मंगा उच जहां सैयद बहुबासी तह पहुँचे सतगुर अबनासी मुला मरदाना मैं संगा
वाहे गुरु जी का खालसा वाहे गुरु जी की फतेह गुरु गरीब नवाज पतित पावन भगत वत्सल धन धन श्री गुरु नानक देव साहिब जी महाराज धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर शतर सिंघासन तख्त दे मालक धन 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 श्री गुरु ग्रंथ साहिब जी महाराज सतगुरु जी दी साजी नवाजी गुरु रूप गुरु प्यारी साध संगत जीओ आप जी बहुत ही कर्मा वाले वड्डियां भागां वाले हो जो धन धन श्री गुरु ग्रंथ साहिब महाराज जी के दर्शन करके लाहा लै रहे हो गुरु साहिब जी के पावन पवित्र दरबार दीवान अमृत वेले तो ही सज रहे है संपूर्ण दिन में सतगुरु जी अपने पावन पवित्र दर्शन दे के संगतां नूं कृतार्थ निहाल नितनेम नाल ही करते हैं बेअंत संगतां गुरु चरणां विच वक्खो वक्खरे रूपां विच जुड़दियां हन गुरु साहिब जी दी सेवा करके कुछ बाणी पढ़ के कुछ सुन के लाहा लै रहे हैं धन धन श्री गुरु अर्जन देव महाराज जी दे पावन पवित्र स्थान विखे नितनेम नाल ही जो संध्या दे समय दे सोहणे दरबार दीवान सजदे हैं ते उहनां विच गुरु कियां संगतां जुड़ के लाहा लैंदियां है गुरु साहिब जी दी सो दर रह रास बाणी तो उपरंत धन धन श्री गुरु नानक देव महाराज जी दा पावन पवित्र इतिहास श्री गुरु नानक प्रकाश ग्रंथ विचों संगतां दी सेवा विच कथा रूप विच भेट कीती जांदी है कथा सो उस कथा दा समां होया है गुरु प्यारी साध संगत जी ਜਿਵੇਂ ਗੁਰੂ ਸਾਹਿਬ ਮਹਾਰਾਜ ਸਿਆਲਕੋਟ ਵਿੱਚ ਪਹੁੰਚੇ ਜੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਹੀ ਹੈ ਅਤੇ ਇੱਥੇ ਜੋ ਕਿ ਹਮਜ਼ਾ ਗੋਸ਼ ਪੀਰ ਸਿਆਲਕੋਟ ਨੂੰ ਗਰਕ ਕਰਨ ਵਾਸਤੇ ਚਲੀਹੇ ਚਲੀਸੇ ਅਤੇ ਮੱਠ ਮਕਾਨ ਵਿੱਚ ਸਮਾਧੀ ਲਾ ਕੇ ਬੈਠੇ ਹੋਏ ਸਨ ਅਤੇ ਗੁਰੂ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ ਤਾਂ ਉੱਥੇ ਗਏ। ਇਸ ਹਮਜ਼ਾ ਗੋਸ਼ ਪੀਰ ਨੂੰ ਕੋਲ ਬੁਲਾਇਆ ਆਇਆ ਨਹੀਂ, ਜਿਸ ਕਰਕੇ ਜਦੋਂ ਹੀ ਗੁਰੂ ਸਾਹਿਬ ਜੀ ਨੇ ਇਹਦੇ ਮੱਠ ਮਕਾਨ ਵੱਲ ਤੱਕਿਆ ਦੇਖਿਆ ਉਸ ਵੇਲੇ ਉਹ ਮੱਠ ਮਕਾਨ ਵਿੱਚ ਤੇੜ ਆ ਗਈ। ਧੁੱਪ ਦੀ ਲੋ ਪੈਣੇ ਕਰਕੇ ਹਮਜ਼ਾ ਗੋਸ਼ ਪੀਰ ਦੀ ਸਮਾਧੀ ਖੁੱਲ੍ਹੀ। ਗੁਰੂ ਸਾਹਿਬ ਜੀ ਪਾਸ ਆਇਆ ਅਤੇ ਕਹਿਣ ਲੱਗਾ ਵੀ ਦਰਵੇਸ਼ ਜੀ, ਤੁਸਾਂ ਨੇ ਆਹ ਕੀ ਕੀਤਾ ਹੈ? ਮੈਂ ਆਪਣਾ ਇਸ ਸਿਆਲਕੋਟ ਨਗਰ ਨੂੰ ਗਰਗ ਕਰ ਦੇਣਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਪੀਰ ਜੀ, ਫਕੀਰ ਜੀ, ਗੱਲ ਕੀ ਹੋਈ ਹੈ? ਫਕੀਰਾਂ ਦਰਵੇਸ਼ਾਂ ਨੂੰ ਤਾਂ ਰੁੱਖਾਂ ਵਰਗਾ ਜੇਰਾ ਰੱਖਣਾ ਚਾਹੀਦਾ ਹੈ, ਐਸੀ ਕਿਹੜੀ ਘਟਨਾ ਹੋ ਗਈ? ਕਹਿਣ ਲੱਗਾ ਸਮਾਂ ਪੁਰਸ਼ੋ ਦਰਵੇਸ਼ ਜੀ, ਸਾਰਾ ਨਗਰ ਹੀ ਝੂਠਿਆਂ ਲੋਕਾਂ ਦਾ ਹੈ, ਜ਼ਬਾਨ ਕਰਕੇ ਮੁੱਕਰ ਜਾਂਦੇ ਆ, ਇਹ ਲੋਕਾਂ ਨੂੰ ਧਰਤੀ 'ਤੇ ਰਹਿਣ ਦਾ ਕੋਈ ਹੱਕ ਨਹੀਂ ਇੱਥੇ, ਇਸ ਕਰਕੇ ਮੈਂ ਇਹਨਾਂ ਨੂੰ ਛੱਡਾਂਗਾ ਨਹੀਂ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਵੇਖੋ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਜਿੱਥੇ ਝੂਠ ਉੱਥੇ ਸੱਚ ਵੀ ਹੈ, ਜਿੱਥੇ ਮਾੜੇ ਲੋਕ ਉੱਥੇ ਸੱਚੇ ਵੀ ਚੰਗੇ ਵੀ ਹੈਗੇ। ਇਹ ਕਹਿਣ ਲੱਗਾ ਨਹੀਂ ਜੀ, ਇੱਥੇ ਸਾਰੇ ਝੂਠੇ ਹੀ ਇਕੱਠੇ ਹੋਏ। ਗੁਰੂ ਮਹਾਰਾਜ ਕਹਿੰਦੇ ਵੀ ਤੁਸੀਂ ਪਰਖ ਕੇ ਦੱਸ ਦਿੰਦੇ ਹਾਂ, ਜੇ ਤੁਹਾਡਾ ਵਚਨ ਸਹੀ ਹੋਏਗਾ ਤਾਂ ਤੁਸੀਂ ਜੋ ਮਰਜ਼ੀ ਕਰ ਲਿਓ, ਇਸ ਕਰਕੇ ਥੋੜ੍ਹਾ ਧੀਰਜ ਹੌਂਸਲਾ ਰੱਖੋ। ਫਿਰ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਟਕਾ ਦੇ ਕੇ ਸੋਨੇ ਦਾ ਭੇਜਿਆ ਵੀ ਭਾਈ ਮਰਦਾਨਾ ਇੱਕ ਸੱਚ ਦਾ ਅਤੇ ਝੂਠ ਦਾ ਸੌਦਾ ਖਰੀਦ ਕੇ ਲੈ ਕੇ ਆ। ਭਾਈ ਮਰਦਾਨਾ ਜੀ ਸਿਆਲਕੋਟ ਦੇ ਸ਼ਹਿਰ ਦੇ ਬਾਜ਼ਾਰ ਵਿੱਚ ਇੱਧਰ ਉੱਧਰ ਬਾਣੀਆਂ ਕੋਲ ਫਿਰਦੇ ਰਹੇ, ਸੌਦਾ ਮੰਗਿਆ ਕਿਸੇ ਨੇ ਦਿੱਤਾ ਤਾਂ ਕੋਈ ਨਾ, ਸਗੋਂ ਹੱਸਦੇ ਹੈ ਵੀ ਇਹ ਕੈਸਾ ਸੌਦਾ ਹੈ। ਚਲੋ ਜ਼ਬਾਨ ਨਾਲ ਝੂਠ ਬੋਲਿਆ ਜਾਂਦਾ ਹੈ, ਜ਼ਬਾਨ ਨਾਲ ਹੀ ਸੱਚ ਬੋਲਿਆ ਜਾਂਦਾ, ਇਹ ਸੌਦਾ ਕਿਹੜਾ ਆ ਗਿਆ ਹੈ? ਅਖੀਰੇ ਇੱਕ ਬਾਣੀਆਂ ਜੋ ਭਾਈ ਮੂਲਾ ਸੀ ਉਹਦੇ ਦੁਕਾਨ 'ਤੇ ਚਲੇ ਗਏ ਅਤੇ ਉਸਨੇ ਟਕਾ ਹੱਥ ਵਿੱਚ ਲੈ ਲਿਆ ਅਤੇ ਵਿਸਥਾਰ ਨਾਲ ਉਹ ਸਮਝ ਨਾਲ ਲਿਖ ਦਿੱਤਾ ਦੋ ਪਰਚੀਆਂ 'ਤੇ। ਇੱਕ 'ਤੇ ਲਿਖ ਦਿੱਤਾ ਵੀ ਜਿਉਣਾ ਝੂਠ ਅਤੇ ਮਰਨਾ ਸੱਚ ਹੈ। ਇਹ ਦੋਵੇਂ ਪਰਚੀਆਂ ਲੈ ਕੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਪਾਸ ਪਹੁੰਚ ਗਿਆ। ਇੱਥੇ ਆ ਕੇ ਗੁਰੂ ਸਾਹਿਬ ਜੀ ਨੂੰ ਪਰਚੀਆਂ ਦਿੱਤੀਆਂ, ਮਹਾਰਾਜ ਵੇਖ ਲਓ ਸੌਦਾ ਲੈ ਕੇ ਆਇਆ ਮੈਂ, ਦੇਖੋ ਚੰਗਾ ਕਿ ਨਹੀਂ ਚੰਗਾ ਹੈ। ਗੁਰੂ ਮਹਾਰਾਜ ਜੀ ਨੇ ਦੇਖਿਆ ਅਤੇ ਕਿਹਾ ਵੀ ਮਰਦਾਨਾ, ਸੌਦਾ ਤਾਂ ਬਿਲਕੁਲ ਚੰਗਾ ਖਰਾ ਹੀ ਹੈ, ਜਿਹਨੇ ਜਿਸ ਨੂੰ ਜਿਹੜਾ ਇਹ ਵੇਚਣ ਵਾਲਾ ਸੌਦਾ ਉਹਨੂੰ ਵੀ ਬੁਲਾ ਕੇ ਲਿਆਓ ਇੱਥੇ। ਫਿਰ ਉਹ ਉਸੇ ਤਰ੍ਹਾਂ ਜਾ ਕੇ ਕਿਹਾ, ਭਾਈ ਮੂਲਾ ਆ ਗਿਆ ਇੱਥੇ ਅਤੇ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਹਨੇ ਮੱਥਾ ਟੇਕਿਆ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੁਹਾਡਾ ਨਾਮ ਕੀ ਹੈ? ਸ਼ਾਹੂਕਾਰਾ ਕਹਿੰਦਾ ਜੀ ਮੇਰਾ ਨਾਮ ਮੂਲਾ ਕਰਕੇ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਵੀ ਇਹ ਭਾਈ ਮੂਲਾ ਜੋ ਇੱਥੇ ਪਰਚੀਆਂ 'ਤੇ ਲਿਖਿਆ ਹੈ ਵੀ ਜਿਉਣਾ ਝੂਠ ਮਰਨਾ ਸੱਚ, ਕੀ ਦਾ ਨਿਸ਼ਚਾ ਹੈ ਦ੍ਰਿੜ? ਇਹ ਗੱਲ ਪੱਕੀ ਤੁਹਾਡੇ ਹਿਰਦੇ ਵਿੱਚ ਗਿਆਨ ਹੈਗਾ ਐਸਾ? ਕਹਿਣ ਲੱਗੇ ਮਹਾਰਾਜ ਗਿਆਨ ਗਿਉਣ ਤਾਂ ਐਸਾ ਕੋਈ ਹੈਗਾ ਨਹੀਂ ਹੈ, ਆ ਮਾਇਆ ਦਾ ਲੋਭ ਕਰਕੇ ਮੈਂ ਲਿਖ ਦਿੱਤਾ ਬਣਾ ਸਵਾਰ ਕੇ, ਉਂਝ ਚਾਹਨਾ ਮੇਰੀ ਹੈਗੀ ਹੈ ਵੀ ਐਸਾ ਗਿਆਨ ਹੋਵੇ, ਪਰ ਆਪ ਜੀ ਵਰਗੇ ਪੂਰਨ ਸੰਤਾਂ ਤੋਂ ਬਿਨਾਂ ਇਹ ਗਿਆਨ ਕਦੀ ਹੋ ਨਹੀਂ ਸਕਦਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੇ ਐਸਾ ਗਿਆਨ ਚਾਹੁੰਦੇ ਹੋ ਤਾਂ ਚਲੋ ਸਾਡੇ ਨਾਲ ਹੀ। ਐਵੇਂ ਸਿਆਲਕੋਟ ਦੇ ਵਿੱਚ ਜਿੱਥੇ ਮਹਾਰਾਜ ਬਿਰਾਜਮਾਨ ਹੋਏ ਸੀ ਉਹ ਬੇਰੀ ਦੇ ਹੇਠਾਂ ਹੀ ਜਾ ਕੇ ਬਿਰਾਜੇ ਸਨ। ਬਾਬੇ ਜੀ ਬੇਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਸੀ। ਹੁਣ ਕਹਿੰਦੇ ਉਹ ਬੇਰੀ ਵੀ ਪੁੱਟ ਦਿੱਤੀ ਹੈ, ਗੁਰਦੁਆਰਾ ਸਾਹਿਬ ਵੀ ਢਾਹ ਢੂਹ ਦਿੱਤਾ ਮੁਸਲਮਾਨਾਂ ਨੇ। ਜਿਸ ਮੱਠ ਵਿੱਚ ਹਮਜ਼ਾ ਗੋਸ਼ ਪੀਰ ਚਲੀਸਾ ਕੱਟ ਰਹੇ ਸਨ, ਉਹ ਮੱਠ ਵੀ ਨੇੜੇ ਹੀ ਸੀ। ਅੱਜ ਕੱਲ੍ਹ ਉਹ ਨਿਸ਼ਾਨੀਆਂ ਸ਼ਾਇਦ ਹੁਣ ਹੈਗੀਆਂ ਨਹੀਂ ਹੈ ਪਾਕਿਸਤਾਨ ਬਾਨੇ ਕਰਕੇ। ਇੱਥੋਂ ਫਿਰ ਸਤਿਗੁਰੂ ਜੀ ਭਾਈ ਮੂਲੇ ਨੂੰ ਨਾਲ ਲੈ ਕੇ, ਨਾਲ ਭਾਈ ਮਰਦਾਨਾ, ਭਾਈ ਬਾਲਾ ਜੀ ਹੈ, ਅਤੇ ਗੁਰੂ ਸਾਹਿਬ ਬਹਾਵਲਪੁਰ ਜਿਹੜੀ ਰਿਆਸਤ ਹੈ ਇੱਥੇ ਨਸ਼ਹਿਰੇ ਨਗਰ ਚਲੇ ਗਏ, ਜਿੱਥੇ ਇੱਕ ਪਖੰਡੀ ਫਕੀਰ ਜਿਹੜਾ ਬੜਾ ਪਖੰਡ ਰਚਦਾ ਸੀ ਵੀ ਜਦੋਂ ਚੰਦਰਮਾ ਦੀ ਦੂਸਰੀ ਥਿੱਤ ਹੁੰਦੀ, ਦੂਜਦਾ ਚੰਦਰਮਾ ਹੁੰਦਾ ਤਾਂ ਲੋਕ ਇਹਦੇ ਕੋਲ ਬੜੇ ਆਉਂਦੇ, ਬੜੀਆਂ ਭੇਟਾਵਾਂ ਚਾੜਦੇ ਲੋਕ ਆ ਗਾ ਕੇ, ਅਤੇ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ, ਮਕਾਨ 'ਚ ਵੜ ਜਾਂਦਾ। ਅਤੇ ਲੋਕਾਂ ਵਿੱਚ ਇਹ ਗੱਲ ਕਹੀ ਹੋਈ ਸੀ ਵੀ ਅੱਜ ਦੇ ਦਿਨ ਮੈਨੂੰ ਖੁਦਾ ਆ ਕੇ ਦਰਸ਼ਨ ਦਿੰਦਾ ਹੈ, ਮੈਂ ਸਹੁ ਸੁਹਾਗਣ ਹਾਂ, ਭਾਵ ਕਿ ਮੈਂ ਖੁਦਾ ਦੀ ਘਰ ਵਾਲੀ ਹਾਂ, ਮੇਰਾ ਮਾਲਕ ਪਤੀ ਖੁਦਾ ਹੈ, ਪਰਮੇਸ਼ਰ ਹੈ, ਅਤੇ ਮੈਂ ਉਹਦੀ ਘਰ ਵਾਲੀ ਹਾਂ। ਅੱਜ ਦੇ ਦਿਨ ਮੈਨੂੰ ਉਹੀਓ ਆ ਕੇ ਮਿਲਦਾ ਹੈ। ਲੋਕ ਵਿਚਾਰੇ ਹੁਣ ਭੋਲੇ ਭਾਲੇ ਆ, ਕੀ ਪਤਾ ਕੌਣ ਕਿਹਨੂੰ ਮਿਲਦਾ ਹੈ। ਇਹ ਗੱਲ ਪਿੱਛੇ ਲੋਕ ਬੜੇ ਮੱਥੇ ਟੇਕਣ, ਭੇਟਾਵਾਂ, ਮਠਿਆਈਆਂ, ਸੀਰਨੀਆਂ, ਚੂਰੀਆਂ, ਹੋਰ ਬੜੇ ਚੜਾਵੇ, ਫਲ ਫਰੂਟ ਇਹਨੂੰ ਚੜ੍ਹਾਉਣ, ਇਹ ਦਿਨ ਚੜ੍ਹਾਇਆ ਕਰਨ, ਇਹਦਾ ਚੰਗਾ ਹੀ ਜਿਹੜਾ ਸਥਾਨ ਬਣਾਇਆ ਹੋਇਆ ਸੀ ਇਹਨੇ। ਇਵੇਂ ਸਾਧ ਸੰਗਤ ਜੀ ਉਹ ਫਿਰ ਇੱਕ ਦਿਨ ਸਤਿਗੁਰੂ ਜੀ ਦਾ ਪਖੰਡ ਨਾਸ ਕਰਨ ਵਾਸਤੇ ਉਸਦੇ ਨਸ਼ਹਿਰੇ ਨਗਰ ਕਿਸੇ ਬਜ਼ੁਰਗ ਮਾਈ ਦੇ ਘਰ ਜਾ ਡੇਰਾ ਕੀਤਾ। ਬੜੇ ਢੋਲ ਢਮੱਕੇ, ਨਗਾਰੇ, ਧੌਂਸੇ ਵੱਜ ਰਹੇ ਸਨ। ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਕੌਣ ਹੈ ਮਾਤਾ, ਇਹਨਾਂ ਸ਼ੋਰ ਸ਼ਰਾਬਾ ਕਾਹਦਾ ਹੋ ਰਿਹਾ ਸ਼ਹਿਰ ਵਿੱਚ, ਲੋਕ ਵੀ ਬੜੇ ਇਕੱਠੇ ਹੋਏ ਹੈ। ਮਾਤਾ ਜੀ ਕਹਿਣ ਲੱਗੇ ਵੀ ਮਹਾਰਾਜ ਇੱਥੇ ਫਕੀਰ ਇੱਕ ਸਹੁ ਸੁਹਾਗਣ, ਅਤੇ ਉਹ ਬਹੁਤ ਤਕੜਾ ਹੀ ਫਕੀਰ ਹੈ, ਅੱਜ ਦੇ ਦਿਨ ਬਹੁਤ ਉੱਥੇ ਆਨੰਦ ਮੇਲੇ ਲੱਗਦੇ ਉਹਦੇ ਘਰ ਦੇ ਅੱਗੇ। ਗੁਰੂ ਮਹਾਰਾਜ ਜੀ ਨੂੰ ਜਦੋਂ ਨਾਮ ਦੱਸਿਆ ਵੀ ਸਹੁ ਸੁਹਾਗਣ, ਮਹਾਰਾਜ ਤਾਂ ਹੱਸੇ, ਕਹਿੰਦੇ ਚੱਲ ਮਰਦਾਨਿਆ ਉੱਥੇ ਚੱਲੀਏ ਵੇਖੀਏ ਕਿਹੜਾ ਸਹੁ ਸੁਹਾਗਣ ਹੈ। ਇੱਥੇ ਆਏ, ਬੜੀਆਂ ਭੀੜਾਂ ਲੱਗੀਆਂ, ਜਦੋਂ ਇਹਦੇ ਮਕਾਨ ਵਿੱਚ ਪ੍ਰਵੇਸ਼ ਕਰਨ ਲੱਗੇ ਹੈ, ਇਹ ਅੰਦਰ ਫੁੱਲਾਂ ਦੀ ਸੇਜ ਵਿਛਾ ਕੇ, ਸਲਵਾਰ ਇਹਨੇ ਪਾਈ, ਗਹਿਣੇ ਗੱਟੇ, ਸੁਰਖੀ ਪਾਊਡਰ ਜਿਵੇਂ ਇੱਕ ਇਸਤਰੀ ਦਾ ਸ਼ਿੰਗਾਰ ਪੂਰਾ ਕੀਤਾ, ਅਤੇ ਗੁਰੂ ਸਾਹਿਬ ਜੀ ਦਰਵਾਜ਼ੇ ਵਿੱਚ ਪ੍ਰਵੇਸ਼ ਕਰਨ ਲੱਗੇ ਹੈ। ਇਹਦੇ ਦਰਬਾਰ 'ਚ ਹੀ ਲੋਕਾਂ ਨੇ ਰੋਕ ਦਿੱਤਾ, ਕਹਿੰਦੇ ਫਕੀਰ ਜੀ ਇੱਥੇ ਕਿਸੇ ਨੂੰ ਆਗਿਆ ਨਹੀਂ ਹੈ ਸਾਡੇ ਸਹੁ ਸੁਹਾਗਣ ਦੀ ਅੰਦਰ ਆਉਣ ਦੀ, ਉਹਨਾਂ ਮਨ੍ਹਾ ਕੀਤਾ ਹੋਇਆ। ਗੁਰੂ ਮਹਾਰਾਜ ਕਹਿਣ ਲੱਗੇ ਵੀ ਮਰਦਾਨਾ ਚੱਲ ਇੱਥੋਂ, ਇੱਥੇ ਤਾਂ ਪਖੰਡ ਇਕੱਠਾ ਹੋਇਆ, ਕੁਝ ਨਹੀਂ ਹੈਗਾ ਇੱਥੇ। ਇਹ ਕਹਿੰਦੇ ਜਿਹੜਾ ਕਪਟ ਕੀਤਾ ਹੁਣੇ ਇਹਦਾ ਨਾਸ ਹੋ ਜਾਏਗਾ, ਇਹੀ ਬਚਨ ਕਰਕੇ ਗੁਰੂ ਸਾਹਿਬ ਨੇ ਪੇਠੀ ਅਜੇ ਦਿੱਤੀ ਹੈ। ਮਗਰੋਂ ਕਿਸੇ ਨੇ ਕਿਤੇ ਗਾਲ ਗੂਲ ਕੱਢ ਦਿੱਤੀ ਉੱਥੇ ਭੀੜ 'ਚ ਹੀ, ਅਤੇ ਲੜਾਈ ਝਗੜਾ ਹੋ ਗਿਆ। ਜਿੱਥੇ ਲੋਕਾਂ ਨੇ ਫਲ ਫਰੂਟ ਫੜੇ ਉੱਥੇ ਕਿਰਪਾਨਾਂ ਹੀ ਲਿਸ਼ਕਣ, ਫਿਰ ਆਪੋ ਵਿੱਚ ਹੀ ਉਹ ਘਮਸਾਨ ਦਾ ਜੰਗ ਜੋਧੀ ਛਿੜ ਪਿਆ, ਮਾਰ ਦਿੱਤੇ, ਕਈਆਂ ਦੇ ਅੰਗ ਪੈਰ ਕੱਟ ਦਿੱਤੇ, ਕੋਈ ਡਿੱਗਦੇ ਫਿਰਨ, ਉੱਥੇ ਖੂਨ ਖੂਨ ਹੋ ਗਿਆ, ਲੁੱਟ ਖਸੁੱਟ ਸ਼ੁਰੂ ਹੋ ਗਈ, ਇੱਕ ਦੂਜੇ ਦੀਆਂ ਚੀਜ਼ਾਂ, ਅਖੀਰੀ ਕੁਝ ਤਾਂ ਆ ਬਹੁਤੇ ਹੀ ਅੜਬੇ ਸਨ, ਉਹ ਧੱਕਾ ਜਿਹਾ ਮਾਰ ਕੇ ਤਾਂ ਦਰਵਾਜ਼ਾ ਭੰਨ ਕੇ ਅੰਦਰ ਵੜ ਗਏ। ਇਹ ਅੰਦਰ ਹੋਰ ਹੀ ਇੱਕ ਇਸਤਰੀ ਨਾਲ ਕੇਲ ਕਰੀੜਾ ਕਰ ਰਿਹਾ ਸੀ, ਭਾਵ ਕਿ ਹੈ ਇਹੋ ਕੰਮ ਵਾਲਾ, ਅਤੇ ਕਹਿੰਦਾ ਵੀ ਮੈਂ ਅੱਜ ਖੁਦਾ ਦੇ ਦਰਸ਼ਨ ਕਰਦਾ ਹਾਂ। ਇਹਦਾ ਪਰਦਾ ਫਾਸ ਹੋ ਗਿਆ। ਫਿਰ ਉਹ ਪੁਰਸ਼ਾਂ ਨੇ ਬੜਾ ਕੁੱਟਿਆ, ਡੰਡੇ ਮਾਰ ਮਾਰ ਕੇ ਅਤੇ ਗਲ ਤੋਂ ਫੜ ਕੇ ਬਾਹਰ ਕੱਢਿਆ, ਕਹਿੰਦੇ ਝੂਠਿਆ ਲੁੱਚਿਆ ਤੂੰ ਆ ਕੇ ਅੰਦਰ ਕਰਦਾ ਹੈ। ਅਤੇ ਲੋਕਾਂ ਵਿੱਚ ਤੇਰਾ ਸਤਿਕਾਰ ਹੋ ਰਿਹਾ ਵੀ ਸੌ ਸੁਹਾਗਣ ਖੁਦਾ ਦੇ ਦਰਸ਼ਨ ਕਰਦਾ। ਫਿਰ ਤੈਨੂੰ ਧੂਈ ਫਿਰਨ ਚਾਰ ਛਫੇਰੇ, ਇਹਦੀ ਬੜੀ ਨਰਾਦਰੀ ਹੋਈ। ਵਿਚਾਰਨ ਲੱਗਾ ਵੀ ਮਨਾਂ ਤੂੰ ਉਹਨਾਂ ਸੰਤਾਂ ਨੂੰ ਨਰਾਦਰ ਕੀਤਾ ਹੈ, ਤਾਂ ਹੀ ਤੈਨੂੰ ਇਹ ਭੋਗਣਾ ਪਿਆ। ਤੂੰ ਉਹਨਾਂ ਦਾ ਨਰਾਦਰ ਕੀਤਾ ਅਤੇ ਤੇਰਾ ਹੀ ਨਰਾਦਰ ਚਲਿਆ ਗਿਆ ਹੈ, ਇਹ ਆਪਣੀ ਕਰਨੀ ਦਾ ਫਲ ਤੂੰ ਪਾ ਲਿਆ ਹੈ। ਫਿਰ ਨਸ਼ਹਿਰੇ ਨਗਰ ਵਿੱਚ ਹੀ ਇਹ ਸ਼ਰਮਿੰਦਿਆਂ ਵਾਂਗ ਤੁਰਦਾ ਫਿਰਦਾ ਰਿਹਾ, ਛੱਡ ਕੇ ਕਿਤੇ ਨਹੀਂ ਗਿਆ। ਇਹੋ ਜਿਹੜੇ ਪਖੰਡੀ ਲੋਕ ਉਦੋਂ ਵੀ ਸਤਿਗੁਰੂ ਜੀ ਸਮੇਂ ਵੀ ਸਨ, ਜਿਨ੍ਹਾਂ ਦੇ ਪਰਦੇ ਫਾਸ ਕੀਤੇ, ਮਹਾਰਾਜ ਜੀ ਨੇ ਸਿੱਧੇ ਰਾਹੇ ਪਾਏ। ਹੁਣ ਵੀ ਉਹੀ ਕੁਝ ਝੂਠੇ ਸੰਤ ਬਣ ਕੇ ਇਹੋ ਜਿਹੇ ਉਹ ਕੰਮ ਕਰਮ ਕਿਰਿਆ ਕਰਦੇ ਹੈ। ਕਈ ਜਿਹੜੇ ਜਿਨ੍ਹਾਂ ਦਾ ਨਾਮ ਸੀ ਰਾਮ ਰਹੀਮ, ਨਾਮ ਉਹਨਾਂ ਨੇ ਦੋਵੇਂ ਧਰਮਾਂ ਦੇ ਇਕੱਠੇ ਰਖਾਏ ਵੀ ਅਸੀਂ ਹਿੰਦੂਆਂ ਦੇ ਵੀ ਰਖਵਾਲੇ ਹਾਂ ਅਤੇ ਮੁਸਲਮਾਨਾਂ ਦੇ ਵੀ ਰਖਵਾਲੇ, ਅਤੇ ਰਖਵਾਲੇ ਉਹ ਆਪਣੇ ਆਪ ਦੇ ਨਹੀਂ। ਹੁਣ ਆਪ ਵੀ ਜੇਲ੍ਹਾਂ ਵਿੱਚ ਤੁਰੇ ਫਿਰਦੇ ਹੈ। ਆਸਾ ਰਾਮ ਵਰਗੇ ਜਿਹੜੇ ਕਹਿੰਦੇ ਮੈਂ ਕ੍ਰਿਸ਼ਨ ਭਗਵਾਨ ਰਾਸਲੀਲਾ ਖੇਡਦਾ ਹਾਂ, ਅਤੇ ਉਹਨੂੰ ਵੀ ਬੁੱਢੇ ਨੂੰ ਗਲੋਂ ਫੜ ਕੇ ਥਾਣੇ ਵਿੱਚ ਉੱਥੇ ਜੇਲ੍ਹ 'ਚ ਸੁੱਟਿਆ ਹੋਇਆ ਹੈ। ਇਹੋ ਜਿਹੇ ਹੋਰ ਕਈ ਆਸੂਤੋਸ਼ ਪਤਾ ਨਹੀਂ ਕਿੰਨੇ ਕੁ ਜਾਣੇ ਹੈ। ਕਈ ਸਤਿਗੁਰੂ ਬਣੀ ਫਿਰਦੇ ਹੈ, ਕੋਈ ਰਾਮ ਜੀ ਬਣਿਆ ਹੈ, ਕੋਈ ਕ੍ਰਿਸ਼ਨ ਬਣਿਆ ਹੈ। ਰੀਸਾਂ ਕਰੇ ਤੇ ਨਾੜੀਆਂ ਜੋ ਸੇਵਹਿ ਦਰ ਖੜੀਆ, ਕਿੱਥੇ ਸ਼੍ਰੀ ਰਾਮ ਚੰਦਰ ਭਗਵਾਨ ਜੀ, ਕਿੱਥੇ ਸ਼੍ਰੀ ਕ੍ਰਿਸ਼ਨ ਜੀ, ਅਤੇ ਕਿੱਥੇ ਗੁਰੂ ਸਾਹਿਬਾਨ ਅਤੇ ਲੋਕ ਉਹਨਾਂ ਸਤਿਗੁਰਾਂ ਦੀਆਂ ਨਕਲਾਂ ਲਾ ਲਾ ਕੇ ਅਤੇ ਆਪ ਗੁਰੂ ਪੀਰ ਸੰਤ ਬਣ ਬਣ ਕੇ ਅਤੇ ਮਾੜੇ ਕੰਮ ਅੰਦਰੇ ਕਮਾਈ ਜਾਂਦੇ ਹੈ। ਅੰਤ ਨੂੰ ਕੋਈ ਜੈ ਜੈਕਾਰ ਤਾਂ ਹੋਣੀ ਨਹੀਂ, ਜਿਵੇਂ ਸੌ ਸੁਹਾਗਣ ਦੇ ਛਿੱਤਰ ਪੋਲਾ ਹੋਇਆ, ਇਸੇ ਤਰ੍ਹਾਂ ਉਹਨਾਂ ਲੋਕਾਂ ਦਾ ਹੋਣਾ ਹੈ। ਗੁਰੂ ਸਾਹਿਬ ਹੀ ਕਿਰਪਾ ਕਰਨ, ਮੰਦੀ ਮਤ ਨੂੰ ਤਿਆਗ ਕੇ ਅਤੇ ਗੁਰਮਤ ਵੱਲ ਅਸੀਂ ਆਈਏ, ਜਿਸ ਕਰਕੇ ਸਾਡਾ ਸਾਧ ਜਨਮ ਸਫਲਾ ਹੋ ਸਕੇ। ਅੱਗੇ ਜਿਵੇਂ ਬਹਾਵਲਪੁਰ ਦੀ ਰਿਆਸਤ ਵਿੱਚ ਹੋਰ ਪ੍ਰਸੰਗ ਹੋਇਆ, ਉੱਚ ਦੇ ਪੀਰ ਜਲਾਲਦੀਨ ਨਾਲ ਸਤਿਗੁਰੂ ਜੀ ਦੀ ਭੇਟ ਹੋਈ, ਉਹ ਪ੍ਰਸੰਗ ਵਿਸਥਾਰ ਨਾਲ ਆ ਰਹੇ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੱਲਾ ਮਰਦਾਨਾ ਮੈਂ ਸੰਗਾ,
ਇਵੇਂ ਸੌ ਸੁਹਾਗਣ ਦਾ ਪਰਦਾ ਫਾਸ ਕਰਕੇ ਗੁਰੂ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਅਤੇ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਤਾਂ ਮੈਂ ਨਾਲ ਭਾਈ ਬਾਲਾ, ਦੂਸਰੇ ਭਾਈ ਮਰਦਾਨਾ ਜੀ।
ਪਿੱਛੇ ਪ੍ਰਸਥਾਨੇ ਸੋ ਮੰਗਾ,
ਅਤੇ ਮੂਲਾ ਭਾਈ ਮੂਲਾ ਜੀ ਵੀ ਨਾਲ ਹੀ। ਪਿੱਛੇ ਪ੍ਰਸਥਾਨੇ ਸੋ ਅਮੰਗਾ, ਕਹਿੰਦੇ ਪਿੱਛੇ ਪਿੱਛੇ ਸਤਿਗੁਰੂ ਜੀ ਦੇ ਬੜੇ ਪ੍ਰੇਮ ਉਤਸ਼ਾਹ ਨਾਲ ਚੱਲੇ ਜਾਂਦੇ
ਸਾਂ। ਸੈਯਦ ਬਹਵਾਸੀ,
ਕਹਿੰਦੇ ਜਿੱਥੇ ਉੱਚ ਜਾਤ ਦੇ ਬੜੇ ਉੱਚੇ ਉੱਚੇ ਪੀਰ ਸੈਯਦ ਵਸਦੇ ਸਨ।
ਪਹੁੰਚੇ ਸਤਿਗੁਰ ਅਬਨਾਸੀ,
ਇਹ ਗੁਰੂ ਸਾਹਿਬ ਜੀ ਇਹ ਜੋ ਬਹਾਵਲਪੁਰ ਦੀ ਰਿਆਸਤ ਹੈ, ਅਤੇ ਇੱਥੇ ਉੱਚ ਦੇ ਪੀਰ ਜਲਾਲਦੀਨ ਹੋਣੀ ਰਹਿੰਦੇ ਸਨ, ਬਹੁਤ ਹੋਰ ਵੀ ਸੈਯਦ ਪੀਰ ਵਸਦੇ ਸੀ। ਕਹਿੰਦੇ ਸਤਿਗੁਰੂ ਸਾਹਿਬ ਜੀ ਅਬਨਾਸੀ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਪਹੁੰਚੇ।
ਲਹਿਰ ਨਗਰ ਤੇ ਆਸ਼ਰਮ ਲਾਈ,
ਇਵੇਂ ਗੁਰੂ ਸਾਹਿਬ ਜੀ ਬਹਾਵਲਪੁਰ ਰਿਆਸਤ ਜਿੱਥੇ ਨਗਰ ਏ ਸਪੀਰ ਰਹਿੰਦੇ ਸਨ, ਉੱਥੋਂ ਨਗਰ ਤੋਂ ਬਾਰ ਬਾਰ ਹੀ ਡੇਰਾ ਲਾ ਲਿਆ।
ਬੈਠ ਗਏ ਪੁਨ ਨਿਸ ਹੋਇ ਆਈ,
ਗੁਰੂ ਸਾਹਿਬ ਜੀ ਬੈਠ ਗਏ ਤੇ ਜਿਹੜੀ ਰਾਤ ਹੋ ਆਈ
ਵੱਡੀ ਭੋਰ ਤੇ ਕਰ ਸਨਾਨਾ।
ਜਦੋਂ ਅੰਮ੍ਰਿਤ ਵੇਲਾ ਹੋਇਆ ਪਹਿਰ ਰਾਤ ਸਵਾ ਪਹਿਰ ਰਾਤ ਰਹਿੰਦਿਆਂ ਵੱਡੀ ਸਵੇਰੀ ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਕੇ
ਮਨਾ ਗਿਰਾ ਉੱਚੀ ਧੁਨ ਕਾਨਾ।
ਇਹ ਉੱਚੀ ਧੁਨੀ ਆਵਾਜ਼ ਵਿੱਚ ਸਤਿਗੁਰੂ ਸਾਹਿਬ ਜੀ ਜੋ ਜਪਜੀ ਸਾਹਿਬ ਬਾਣੀ ਹੈ ਉਸਨੂੰ ਪੜ੍ਹ ਰਹੇ ਸਨ।
ਤਦ ਇੱਕ ਸਿੰਧੀ ਤਿਹ ਥਲ ਆਇਓ।
ਤਦੋਂ ਉੱਚ ਦੇ ਪੀਰ ਦਾ ਇੱਕ ਸਿੰਧੀ ਮੁਰੀਦ ਚੱਲ ਕੇ ਉਸ ਥਾਂ ਆ ਗਿਆ।
ਸੁਣ ਹਿਤ ਠਹਿਰਿਓ ਹਿਤ ਲਾਇਓ।
ਗੁਰੂ ਸਾਹਿਬ ਜੋ ਜਪਜੀ ਸਾਹਿਬ ਬਾਣੀ ਪੜ੍ਹ ਰਹੇ ਸਨ ਉਸ ਬਾਣੀ ਨੂੰ ਸੁਣਨ ਵਾਸਤੇ ਠਹਿਰ ਗਿਆ ਤੇ ਗੁਰਬਾਣੀ ਸੁਣਨ ਵਿੱਚ ਬੜਾ ਹਿਤ ਪ੍ਰੇਮ ਲਾਇਆ ਹੈ।
ਵਚਨ ਸੁਣਤ ਸਮਝਤ ਫਲ ਰੀਤੀ।
ਗੁਰਬਾਣੀ ਦੇ ਇੱਕ ਇੱਕ ਵਚਨ ਨੂੰ ਸੁਣਦਾ ਹੈ ਫਿਰ ਸਮਝਦਾ ਹੈ ਬੜੀ ਚੰਗੀ ਰੀਤੀ ਨਾਲ ਵੀ ਸਮਝ ਪੈ ਜਾਏ।
ਰਹੇ ਉਹ ਠੰਡ ਹੋਏ ਔਰ ਧਰ ਪ੍ਰੀਤੀ।
ਹਿਰਦੇ ਵਿੱਚ ਬੜੀ ਪ੍ਰੀਤੀ ਧਾਰ ਕੇ ਅਤੇ ਇੱਕ ਥਾਂ ਹੀ ਸਾਵਧਾਨ ਹੋ ਕੇ ਖੜਾ ਰਿਹਾ ਇਹ ਸਿੰਧੀ ਮੁਰੀਦ।
ਗੁਰਮੁਖ ਨਾਦੰ ਗੁਰਮੁਖ ਵੇਦੰ।
ਗੁਰੂ ਸਾਹਿਬ ਜੀ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਤੁਕ 'ਤੇ ਪੜ੍ਹ ਰਹੇ ਸਨ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਵੀ ਜਿਹੜੇ ਗੁਰਮੁਖ ਹੁੰਦੇ ਹੈ ਉਹ ਗੁਰਮੁਖ ਦੁਆਰਾ ਨਾਦੰ ਕਹੀਏ ਉਪਦੇਸ਼ ਲੈ ਕੇ ਉਸ ਬ੍ਰਹਮ ਵਿੱਚ ਜੁੜਦੇ ਹੈ। ਗੁਰਮੁਖ ਵੇਦੰ ਗੁਰਮੁਖ ਜਿਹੜੇ ਹੈ ਉਹ ਗੁਰੂ ਮੁਖ ਦੁਆਰਾ ਉਪਦੇਸ਼ ਲੈ ਕੇ ਅਤੇ ਵੇਦੰ ਗਿਆਨ ਦੇ ਦੁਆਰਾ ਪਰਮੇਸ਼ੁਰ ਵਾਹਿਗੁਰੂ ਵਿੱਚ ਜੁੜਦੇ ਹਨ।
ਜਬ ਇਹ ਉਚਰਿਓ ਪ੍ਰਭੂ ਭੇਦੰ।
ਭੇਦ ਤੋਂ ਰਹਿਤ ਪਰਮੇਸ਼ੁਰ ਰੂਪ ਗੁਰੂ ਸਾਹਿਬ ਜੀ ਨੇ ਜਦੋਂ ਇਸ ਤੁਕ ਨੂੰ ਉਚਾਰਿਆ ਹੈ ਜਪਿਆ ਪੜ੍ਹਿਆ ਹੈ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
ਅਰਥ ਨਾ ਸਮਝ ਸਕਿਓ ਕਛ ਤਾਹੀ।
ਉਹ ਸਿੰਧੀ ਮੁਰੀਦ ਪੀਰ ਦਾ ਕੁਝ ਇਸ ਤੁਕ ਦਾ ਅਰਥ ਨਾ ਸਮਝ ਸਕਿਆ ਵੀ ਅਰਥ ਕੀ ਹੈ ਇਸ ਬਚਨਾਂ ਦਾ।
ਰਹਿਓ ਵਿਚਾਰ ਬਹੁਤ ਮਨ ਮਾਹੀ।
ਉਂਜ ਵਿਚਾਰਾ ਸੋਚ ਵਿਚਾਰ ਬਹੁਤ ਕਰ ਰਿਹਾ ਮਨ ਵਿੱਚ ਪਰ ਸਮਝ ਨਹੀਂ ਪੈ ਰਹੀ ਵੀ ਕੀ ਅਰਥ ਇਸ ਦਾ।
ਸੁਣ ਸਭ ਬਾਣੀ ਗਇਓ ਬਹੋਰੀ।
ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਬਾਣੀ ਸੰਪੂਰਨ ਕੀਤੀ ਹੈ ਸੁਣ ਕੇ ਸਾਰੀ ਬਾਣੀ 'ਤੇ ਫਿਰ ਗਏ ਹੈ। ਉਹ ਪੀਰ ਸਿੰਧੀ ਮਰੀਦ ਚਲਾ ਗਿਆ। ਗੁਰੂ ਇੱਥੇ ਇਤਿਹਾਸ 'ਚ ਆ ਰਿਹਾ ਵੀ ਗੁਰੂ ਸਾਹਿਬ ਆਪ ਵੀ ਜਪਜੀ ਸਾਹਿਬ ਬਾਣੀ ਪੜ੍ਹਦੇ ਸਨ ਆਪਣੇ ਮੁੱਖ ਤੋਂ ਉਚਾਰੀ ਹੈ ਬਾਣੀ ਆਪ ਵੀ ਪੜ੍ਹਦੇ ਹਨ ਅਤੇ ਗੁਰੂ ਸਿੱਖ ਨੂੰ ਵੀ ਇਹ ਹੁਕਮ ਹੈ ਵੀ ਗੁਰਬਾਣੀ ਜਪਜੀ ਸਾਹਿਬ ਪੜ੍ਹੇ ਫਿਰ ਕੁਝ ਮੁੱਖ ਵਿੱਚ ਪਾਵੇ ਭੋਜਨ ਪ੍ਰਸ਼ਾਦਾ ਜਲ ਆਦਿਕ। ਜਿਸ ਥਾਂ 'ਤੇ ਉਸ ਸਿੰਧੀ ਮਰੀਦ ਦਾ ਪੀਰ ਸੀ ਜਿਸਦਾ ਨਾਮ ਜਲਾਲਦੀਨ ਸੀ ਪੀਰ ਉਹ ਜਲਾਲਦੀਨ ਪੀਰ ਜਿਸ ਥਾਂ 'ਤੇ ਹੈਗੇ ਸਨ ਬੈਠੇ ਹੋਏ।
ਇਸ ਪਦ ਕੋ ਕਰ ਕੰਠ ਵਿਚਾਰਤਾ।
ਉਸ ਪਦ ਨੂੰ ਉੱਥੇ ਚਲਾ ਗਿਆ ਅਤੇ ਜਿਹੜਾ ਪਦ ਕਹੀਏ ਗੁਰਮੁਖ ਇਹ ਤੁਕ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਇਸ ਤੁਕ ਨੂੰ ਕੰਠ ਕੀਤਾ ਕੰਠੀ ਕਰ ਲਿਆ ਹੈ। ਇਹ ਕੰਠ ਕਰਕੇ ਬਾਰ ਬਾਰ ਵਿਚਾਰਦਾ ਉਸਨੂੰ ਪੜੀ ਜਾਂਦਾ ਹੈ।
ਸੰਸਾ ਬਿਖਾ ਹੋਤ ਅਤ ਆਰਤ।
ਇਹਨੇ ਸੰਸੇ ਵਿੱਚ ਬਹੁਤ ਹੀ ਵਿਆਕਲ ਹੋ ਗਿਆ ਵੀ ਸਮਝ ਕਿਉਂ ਨਹੀਂ ਪੈ ਰਹੀ ਮੈਨੂੰ ਅਰਥੇ ਦਾ।
ਜਤ ਪੀਰ ਬਿਲਮ ਕਿਉਂ ਲਾਈ।
ਇੱਧਰ ਜਲਾਲਦੀਨ ਪੀਰ ਨੇ ਪੁੱਛਣਾ ਕੀਤਾ ਐ ਮੇਰੇ ਸਿੰਧੀ ਮੁਰੀਦ ਸੇਵਕ ਵੀ ਤੂੰ ਦੇਰ ਕਿਉਂ ਲਾਈ ਹੈ
ਕੌਣ ਮਿਲਿਓ ਕਹਿ ਬੈਸਾ ਜਾਈ।
ਤੈਨੂੰ ਕੌਣ ਰਸਤੇ ਵਿੱਚ ਮਿਲਿਆ ਹੈ ਕਿਸ ਕੋਲ ਜਾ ਕੇ ਬੈਠਾ ਰਿਹਾ ਇੰਨਾ ਸਮਾਂ ਲਾਤਾ ਤੂੰ।
ਸਿੰਧੀ ਭਖ ਤਿਹ ਕੇ ਤੀਰਾ।
ਸਿੰਧੀ ਜਿਹੜਾ ਇਹ ਸੇਵਕ ਸੀ ਮਰੀਜ਼ ਸੀ ਜਲਾਲ ਪੀਰ ਦੀਨ ਦਾ ਕਹਿਣ ਲੱਗਾ ਹੇ ਪੀਰ ਜੀ ਮੈਂ ਉਸ ਦੇ ਕੋਲ
ਦੇਖਿਆ ਹਿੰਦੂ ਇੱਕ ਫਕੀਰ
ਇੱਕ ਹਿੰਦੂ ਫਕੀਰ ਮੈਂ ਹੁਣੇ ਦੇਖਿਆ ਹੈ ਉਹਨਾਂ ਦੇ ਕੋਲ ਮੈਂ ਖੜਾ ਸੀ
ਕਿਹਾ ਕਿ ਸੁਣਤ ਰਹੇ ਮੈਂ ਬਾਣੀ
ਉਸ ਹਿੰਦੂ ਫਕੀਰ ਦਰਵੇਸ਼ ਜੋ ਬੜੇ ਮਹਾਨ ਮੈਨੂੰ ਦਿਸ ਰਹੇ ਸਨ ਉਹਨਾਂ ਦੇ ਮੁੱਖ ਤੋਂ ਮੈਂ ਬਾਣੀ ਸੁਣ ਰਿਹਾ ਸਾਂ
ਮੁਕਤ ਦੇਨ ਹਾਰ ਗੁਨਖਾਨੀ
ਇਹ ਦੱਸਾਂ ਪੀਰ ਜੀ ਉਹ ਬਾਣੀ ਬਚਨ ਉਹਨਾਂ ਦਰਵੇਸ਼ਾਂ ਦੇ ਮੁਕਤੀ ਦੇਣ ਵਾਲੇ ਤੇ ਗੁਣਾਂ ਦੀ ਤੇ ਖਾਣੀ ਸਨ
ਇੱਕ ਪਦ ਕੋ ਨਾ ਮਾਇਨਾ ਆਇਓ
ਇੱਕ ਬੜੀ ਹੈਰਾਨੀ ਦੀ ਗੱਲ ਵੀ ਇੱਕੋ ਪਦ ਤੁਕ ਪੜਦੇ ਸਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਹੇ ਪੀਰ ਜੀ ਉਸ ਤੁਕ ਦਾ ਮੈਨੂੰ ਮਾਇਨਾ ਅਰਥ ਨਹੀਂ ਸਮਝ ਆਇਆ ਵੀ ਕੀ ਅਰਥ ਹੈ
ਭਲੇ ਵਿਚਾਰਿਓ ਭੇਦ ਨਾ ਪਾਇਓ
ਮੈਂ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਪਰ ਭੇਦ ਨਹੀਂ ਪਾਇਆ ਸਮਝ ਨਹੀਂ ਪਾਈ ਅਰਥ ਦੀ
ਆਸ ਕਹਿ ਪੁਨ ਤੁਕ ਦੀਨ ਬਤਾਈ
ਇਸ ਤਰ੍ਹਾਂ ਕਹਿ ਕਰਕੇ ਉਹ ਜਿਹੜੀ ਤੁਕ ਸੀ ਗੁਰਬਾਣੀ ਦੀ ਤੇ ਇਸ ਨੇ ਪੀਰ ਨੂੰ ਦੱਸੀ
ਸੁਣਤ ਪੀਰ ਨਾ ਗਿਰਾ ਲਾਈ
ਜਦੋਂ ਕਿਹਾ ਪੀਰ ਜੀ ਆਓ ਪਦ ਹੈ ਤੁਕ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਇਹ ਤੁਕ ਨੂੰ ਸੁਣ ਕੇ ਤੇ ਪੀਰ ਜੀ ਨੇ ਬਚਨ ਕਿਹਾ
ਬਿਨਾ ਕਰਹੋ ਇੱਕ ਬਾਰ ਲਿਆਵਹੋ
ਹੇ ਮੇਰੇ ਸਿੰਧੀ ਮਰੀਦ ਸੇਵਕ ਤੂੰ ਬੇਨਤੀ ਕਰਕੇ ਉਹਨਾਂ ਦਰਵੇਸ਼ਾਂ ਨੂੰ ਇੱਕ ਵਾਰ ਹੱਥ ਜੋੜ ਕੇ ਲੈ ਕੇ ਆ ਮੇਰੇ ਪਾਸ
ਕੋ ਦਰਸ਼ਨ ਮੋਹੇ ਕਰਾਵਹੋ
ਜਿਨ੍ਹਾਂ ਦੇ ਐਸੇ ਬਚਨ ਮਹਾਨ ਹੈ ਉਹਨਾਂ ਦਰਵੇਸ਼ਾਂ ਦੇ ਜਿਹੜੇ ਦਰਸ਼ਨ ਮੈਨੂੰ ਵੀ ਕਰਾ ਦੇ ਮੇਰੇ ਸੇਵਕ
ਸੁਣ ਕੇ ਸਿੰਧੀ ਗਇਓ ਬਹੋਰੀ
ਆਪਣੇ ਪੀਰ ਜਲਾਲਦੀਨ ਤੋਂ ਸੁਣ ਕੇ ਇਹ ਸਿੰਧੀ ਸੇਵਕ ਫਿਰ ਚਲਾ ਗਿਆ ਸਤਿਗੁਰੂ ਜੀ ਪਾਸ
ਨਮੋ ਕਰੀ ਪ੍ਰਭ ਕੋ ਕਰ ਜੋਰੀ
ਗੁਰੂ ਨਾਨਕ ਸਾਹਿਬ ਜੀ ਨੂੰ ਇਹਨੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਦੋਵੇਂ ਹੱਥ ਜੋੜ ਕੇ
ਠਾਂਡੋ ਭਇਓ ਦੀਨ ਮਨ ਹੋਇਓ
ਐਵੇਂ ਬੜਾ ਮਨ ਵਿੱਚ ਦੀਨ ਮਾਣਾ ਹੋਇਆ ਹੈ ਤੇ ਦੀਨ ਮਾਣਾ ਹੋ ਕੇ ਖੜਾ ਹੋ ਗਿਆ
ਇਸ ਪ੍ਰਕਾਰ ਕੋ ਬਚਨ ਬਗੋਇਓ
ਇਸ ਤਰ੍ਹਾਂ ਦਾ ਜਿਹੜਾ ਜਾ ਕੇ ਬਚਨ ਕਿਹਾ
ਮੈਂਡਾ ਪੀਰ ਸੱਦੇ ਦਾ ਤੋ ਕੋ
ਇਹਨੇ ਸਿੰਧੀ ਬੋਲੀ ਵਿੱਚ ਹੀ ਉਹ ਬਹਾਵਲਪੁਰ ਦੇ ਪਾਸੇ ਵਾਲੋਂ ਹੀ ਬੋਲੀ ਜਿਵੇਂ ਉਵੇਂ ਬੋਲਿਆ ਕਹਿਣ ਲੱਗਾ ਮੈਂਡਾ ਪੀਰ ਸੱਦੇ ਦਾ ਤੋ ਕੋ ਐ ਦਰਵੇਸ਼ ਜੀ ਮੇਰਾ ਜਿਹੜਾ ਪੀਰ ਹੈ ਨਾ ਜਲਾਲਦੀਨ ਉਹ ਆਪ ਜੀ ਨੂੰ ਸੱਦਦਾ ਹੈ
ਬਾਤ ਬੁਝੇਂਦਾ ਭੇਜਾ ਮੋਕੋ
ਤੇ ਉਹ ਕੋਈ ਗੱਲਬਾਤ ਬੁਝੇਂਦਾ ਕਈ ਪੁੱਛਣਾ ਚਾਹੁੰਦਾ ਹੈ ਮਹਾਰਾਜ ਕੋਈ ਗੱਲਬਾਤ ਪੁੱਛਣ ਲਈ ਉਸਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ
ਬਾਤ ਕਿੰਨਣ ਮੈਂ ਆਇਓ ਤਾਈ
ਆਪ ਜੀ ਨੂੰ ਮੋੜ ਕੇ ਲੈ ਜਾਣ ਲਈ ਉਹਨਾਂ ਕੋਲ ਮੈਂ ਦੌੜ ਕੇ ਤੁਹਾਡੇ ਪਾਸ ਦੁਬਾਰਾ ਆਇਆ ਹਾਂ
ਜੁਲ ਦਰਵੇਸ਼ ਪੀਰ ਜਿਹ ਥਾਈ
ਜਿਸ ਥਾਂ ਮੇਰੇ ਜਲਾਲਦੀਨ ਪੀਰ ਹਨ ਹੇ ਦਰਵੇਸ਼ੋ ਮੇਰੀ ਬੇਨਤੀ ਸੁਣ ਕੇ ਉੱਥੇ ਚੱਲੋ
ਸੁਣ ਕੇ ਗਮਨ ਕੀਨ ਤਿੰਨ ਸਾਥਾ
ਗੁਰੂ ਸਾਹਿਬ ਜੀ ਨੇ ਇਸ ਸਿੰਧੀ ਮਰੀਦ ਸੇਵਕ ਤੋਂ ਸੁਣ ਕੇ ਇਹਦੇ ਨਾਲ ਹੀ ਚੱਲਣਾ ਕੀਤਾ
ਪਹੁੰਚੇ ਤਹਾਂ ਜਾਏ ਜਗਨਾਥਾ
ਜਗਤ ਦੇ ਜੋ ਮਾਲਕ ਗੁਰੂ ਨਾਨਕ ਸਾਹਿਬ ਜੀ ਹੈ ਜਿੱਥੇ ਜਲਾਲਦੀਨ ਪੀਰ ਬੈਠਾ ਹੋਇਆ ਸੀ ਉੱਥੇ ਜਾ ਪਹੁੰਚੇ
ਲਈ ਦਸਤ ਬੋਸੀ ਉਠ ਪੀਰਾ
ਪੀਰ ਹੋਵੇ ਤੇ ਐਸਾ ਹੋਵੇ ਜਲਾਲਦੀਨ ਪੀਰ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਦੇਖ ਕੇ ਹਜੇ ਨਾ ਵੇਖੋ ਦਰਸ਼ਨ ਹੀ ਕੀਤੇ ਨਾ ਕੁਝ ਬਚਨ ਹੀ ਬਿਲਾਸ ਕੀਤਾ ਹੈ ਪਰ ਪੀਰ ਤਾਂ ਉਹ ਹੈ ਜਿਹਦੇ ਅੰਦਰ ਐਸੀ ਨਿਮਰਤਾ ਹੈ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਹੀ ਵੇਖ ਕੇ ਵੀ ਦਰਵੇਸ਼ ਆ ਗਏ ਮਹਾਨ ਸਾਡੇ ਤੋਂ ਹੀ ਵੱਡੇ ਉੱਠ ਕੇ ਬੜੀ ਛੇਤੀ ਦੇ ਇਸ ਪੀਰ ਨੇ ਸਤਿਗੁਰ ਜੀ ਦੀ ਦਸਤ ਬੋਸੀ ਲਈ ਹੈ ਭਾਵ ਗੁਰੂ ਸਾਹਿਬ ਜੀ ਦੇ ਜਿਹੜੇ ਹਸਤ ਕਮਲ ਹੈ ਉਹਨਾਂ ਨੂੰ ਚੁੰਮਣਾ ਕੀਤਾ ਵੀ ਧੰਨ ਭਾਗ ਸਾਡੇ
ਦੇਹੋ ਸਲਾਮਾ ਲੇਖ ਫਕੀਰ
ਦਰਵੇਸ਼ ਗੁਰੂ ਨਾਨਕ ਸਾਹਿਬ ਜੀ ਸਲਾਮਾ ਸਲਾਮਾ ਲੇਖ ਕਹਿੰਦੇ ਆ ਵੀ ਸਾਡੀ ਸਲਾਮ ਕਬੂਲ ਕਰ ਲਓ ਜੀ ਦਰਵੇਸ਼ੋ
ਸਾਦਰ ਸੋ ਮਿਲ ਕੇ ਦਿਸ ਦੂਓ
ਆ ਦੋਵੇਂ ਤਰਫੋਂ ਹੀ ਇੱਕ ਪਾਸੇ ਜਲਾਲਦੀਨ ਪੀਰ ਹੈ ਇੱਕ ਪਾਸੇ ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਹੈ ਦੋਵੇਂ ਪਾਸੋਂ ਮਿਲ ਕੇ ਬੜੇ ਆਦਰ ਸਨਮਾਨ ਨਾਲ
ਬੈਠੇ ਬਾਹਰ ਹਿਦਾਇਤ ਹੋਵੋ
ਤੇ ਦੋਵੇਂ ਸਤਿਗੁਰ ਜੀ ਤੇ ਪੀਰ ਜੀ ਬੈਠ ਗਏ ਹੈ ਹਿਰਦੇ ਵਿੱਚ ਬਹੁਤ ਹਿਤ ਪ੍ਰੇਮ ਹੋ ਰਿਹਾ ਹੈ ਇਹ ਬੜਾ ਹੀ ਪ੍ਰੇਮ ਵਧਿਆ ਇੱਕ ਦੂਸਰੇ ਨੂੰ ਵੇਖ ਕੇ
ਸੰਸਾ ਖੋਵਣ ਕੇ ਕਾਰਨ
ਇੱਧਰ ਪੀਰ ਜੀ ਆਪਣੇ ਸੰਸੇ ਨੂੰ ਭਰਮ ਨੂੰ ਦੂਰ ਕਰਨ ਵਾਸਤੇ ਨਾਸ ਕਰਨ ਵਾਸਤੇ
ਕਰੇ ਪੀਰ ਨੇ ਬਚਨ ਉਚਾਰਨ
ਜਲਾਲਦੀਨ ਪੀਰ ਨੇ ਬਹੁਤ ਉੱਚ ਅਵਸਥਾ ਵਾਲੇ ਗਿਆਨ ਚਰਚਾ ਦੇ ਕਈ ਬਚਨ ਉਚਾਰਨੇ ਕੀਤੇ ਪੁੱਛੇ ਹੈ
ਸਾਚ ਚਵੋ ਤਮ ਬਰਾਖ ਸਾਚ ਚਵੋ ਤਮ ਬਰਾ ਖੁਦਾਈ
ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਨੂੰ ਹੇ ਦਰਵੇਸ਼ੋ ਖੁਦਾ ਦੇ ਵਾਸਤੇ ਮੈਂ ਜੋ ਕਹਾਂਗਾ ਤੁਸੀਂ ਮੈਨੂੰ ਸੱਚੀ ਕਹੋ
ਦਰਗਹ ਮਹਾ ਕਸ ਹਾਲ ਬਿਹਾਈ
ਮੈਂ ਆਪ ਜੀ ਨੂੰ ਵੇਖ ਲਿਆ ਵੀ ਸੱਚੀ ਦਰਗਾਹ ਜਿਹੜੀ ਹੈ ਖੁਦਾ ਦੀ ਉੱਥੇ ਕੀ ਹਾਲ ਹੈ ਕੀ ਨਹੀਂ ਹੁੰਦਾ ਉਹ ਆਪ ਜਾਣਦੇ ਹੋ ਆਪ ਜੀ ਉੱਚੇ ਪੀਰ ਹੋ ਇਸ ਕਰਕੇ ਹੇ ਦਰਵੇਸ਼ ਗੁਰੂ ਨਾਨਕ ਸਾਹਿਬ ਜੀ ਮੈਂ ਪੁੱਛਦਾ ਵੀ ਜਿਹੜੀ ਖੁਦਾ ਦੀ ਦਰਗਾਹ ਸੱਚੀ ਹੈ ਉਹਦੇ ਵਿੱਚ ਜੀਵਾਂ ਦਾ ਬੜਾ ਵੀ ਕੀ ਹਾਲ ਹੁੰਦਾ ਕੀ ਬੀਤਦੀ ਇਹਨਾਂ ਨਾਲ
ਜਗਤ ਪਰਵਾਹੇ ਜਹਾਂ ਸਭ ਜਾਵਹਿ
ਜਿੱਥੇ ਸੰਸਾਰ ਦਾ ਪ੍ਰਵਾਹ ਸਾਰਾ ਹੀ ਮਰ ਮਰ ਕੇ ਉਹ ਸਾਰੇ ਖੁਦਾ ਦੇ ਘਰ ਜਾਈ ਜਾਂਦੇ ਆ ਰੋਜ਼ ਰੋਜ਼ ਮਰ ਕੇ
ਨਹੀਂ ਸਦਰ ਕੋ ਹੋਵਨ ਪਾਵਹਿ
ਤੇ ਕੋਈ ਵੀ ਮਾਤ ਲੋਕ ਤੇ ਟਿਕਣਾ ਨਹੀਂ ਪਾ ਰਿਹਾ ਕਿਸੇ ਦਾ ਟਿਕਣਾ ਨਹੀਂ ਹੋ ਰਿਹਾ ਰੋਜ਼ ਨੇਤੀ ਕਈ ਮਰ ਮਰ ਕੇ ਜਾਈ ਜਾਂਦੇ ਖੁਦਾ ਦੇ ਘਰ
ਸਤਿਗੁਰ ਭਨਿਓ ਪੀਰ ਸੁਣ ਲੀਜਾ
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਹੇ ਜਲਾਲਦੀਨ ਪੀਰ ਜੀ ਜੋ ਅਸੀਂ ਕਹਿੰਦੇ ਉਹ ਧਿਆਨ ਨਾਲ ਸੁਣ ਲਓ ਆਪ ਜੀ
ਨਿਸ਼ਚਾ ਯਹੀ ਹਿਰਦਾ ਦ੍ਰਿੜ ਕੀਜਾ
ਇਹ ਜੋ ਅਸੀਂ ਬਚਨ ਕਵਾਂਗੇ ਨਾ ਨਿਸ਼ਚੇ ਪੂਰਵਕ ਯਕੀਨਣ ਹੀ ਹਿਰਦੇ ਵਿੱਚ ਪੱਕੇ ਹੀ ਕਰ ਲਓ ਤੁਸੀਂ
ਤਨ ਮਨ ਸੰਗ ਰਹਿਤ ਜੋ ਸਾਚੇ
ਜਿਹੜੇ ਉਹ ਖੁਦਾ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਤਨ ਨਾਲ ਮਨ ਨਾਲ ਉਹ ਸੱਚੇ ਪਰਮੇਸ਼ਰ ਖੁਦਾ ਪਰਮਾਹਿ ਵਾਹਿਗੁਰੂ ਨਾਲ ਮਿਲੇ ਜੁਲੇ ਰਹਿੰਦੇ ਹੈ ਇੱਕ ਮਿੱਕ ਹੋਏ ਰਹਿੰਦੇ ਹੈ
ਜਗਤ ਗਰਤ ਤੇ ਸੇਉ ਬਾਚੇ
ਇਹ ਸੰਸਾਰ ਰੂਪੀ ਜਿਹੜਾ ਮੋਹ ਦਾ ਬੜਾ ਤਗੜਾ ਹੈਗਾ ਨਾ ਟੋਇਆ ਜਿੱਥੇ ਲੋਕ ਡਿੱਗ ਪੈਂਦੇ ਨਿਗਲ ਨਹੀਂ ਵਿਚਾਰੇ ਸਕਦੇ ਜਿਵੇਂ ਅੰਨੇ ਖੂਹ 'ਚ ਕੋਈ ਡਿੱਗ ਪਵੇ ਤੇ ਉੱਥੇ ਕੋਈ ਆਵਾਜ਼ ਨਹੀਂ ਸੁਣਦਾ ਅਤੇ ਉਹ ਨਿਗਲਦੇ ਨਹੀਂ ਉਹਦੇ ਵਿੱਚ ਪਏ ਪਏ ਉਹ ਵਿਚਾਰਾ ਮਨੁੱਖ ਮਰ ਜਾਂਦਾ ਹੈ ਇਸੇ ਤਰ੍ਹਾਂ ਸੰਸਾਰ ਜਿਹੜਾ ਹੈ ਅੰਨਾ ਖੂਹ ਹੈ ਇਹ ਅੰਨੇ ਖੂਹ ਦੇ ਵਿੱਚ ਜਿਹੜੇ ਡਿੱਗ ਪਏ ਮੋਹ ਕਰਕੇ ਉਹ ਵਿਚਾਰੇ ਬਚ ਨਹੀਂ ਸਕੇ ਉੱਥੇ ਹੀ ਆਵਾਜ਼ਾਂ ਮਾਰਦੇ ਰਹਿੰਦੇ ਕੋਈ ਨਹੀਂ ਸੁਣਦਾ ਇਹਨਾਂ ਦੀ ਹੇ ਪੀਰ ਜੀ ਜਿਹੜੇ ਤਨ ਨਾਲ ਮਨ ਨਾਲ ਉਹ ਸੱਚੇ ਖੁਦਾ ਨਾਲ ਜੁੜੇ ਰਹਿੰਦੇ ਇੱਕ ਮਿੱਕ ਹੋਏ ਰਹਿੰਦੇ ਹੈ ਉਹ ਸੰਸਾਰ ਰੂਪੀ ਅੰਨੇ ਖੂਹ 'ਚ ਡਿੱਗਦੇ ਨਹੀਂ ਉਹ ਬਚ ਜਾਂਦੇ ਆ
ਸਾਚੇ ਸਾਂਗਣ ਤੇ ਚਿੱਤ ਜਾਹੀ
ਰੱਤੇ ਚਿੱਤ ਚਾਹ ਜਾਹੀ ਜਿਨ੍ਹਾਂ ਦਾ ਚਿੱਤ ਸੱਚੇ ਵਾਹਿਗੁਰੂ ਪਰਮੇਸ਼ਰ ਨਾਲ ਰੱਤਿਆ ਰੰਗਿਆ ਪਿਆ ਹੈ
ਵਿਸ਼ਿਆਂ ਬਿਖਾ ਲਿਪਾਏ ਜੇ ਨਾਹੀ
ਜਿਹੜੇ ਮਹਾਂਪੁਰਖ ਮਹਾਤਮਾ ਰੱਬ ਦੇ ਦਰਵੇਸ਼ ਫਕੀਰ ਉਤ ਪੀਸ਼ ਜੋਗੀ ਜੰਗਮ ਜਿਹੜੇ ਵਿਸ਼ਿਆਂ ਵਿੱਚ ਲਪਾਏ ਮਾਣ ਨਹੀਂ ਹੁੰਦੇ ਫਸਦੇ ਨਹੀਂ ਖਚਤ ਨਹੀਂ ਹੁੰਦੇ
ਸ਼ੋਭਾ ਕੇ ਸਮੇਤ ਜੋ ਜਾ ਸ਼ੋਭਾ ਕੇ ਸਮੇਤ ਸੋ ਜਾਈ
ਹੇ ਪੀਰ ਜੀ ਉਹ ਸ਼ੋਭਾ ਦੇ ਸਮੇਤ ਇਸ ਥਾਂ ਤੋਂ ਪਰਲੋਕ ਦੇ ਵਿੱਚ ਜਾਂਦੇ ਆ ਚੱਲਿਆ ਪਤਸੋਂ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਗਿਆ ਵਿਚਾਰਾ ਤੇ ਲੋਕ ਸੁਣਾਏ ਸੀ ਉਹਦੇ ਇੱਜ਼ਤ ਪੱਤ ਨਾਲ ਪਰਮੇਸ਼ਰ ਦੇ ਘਰ ਜਾਂਦੇ ਹੈ ਇਹ ਮਨੁੱਖ ਵਿਚਾਰਾ ਉਹਨਾਂ ਦੀ ਕੀ ਵਡਿਆਈ ਕਹਿ ਸਕਦਾ ਨਾ ਮਹਾਤਮਾ ਸੰਤਾਂ ਦਰਵੇਸ਼ਾਂ ਦੀ ਤਿੰਨੇ ਲੋਕਾਂ ਵਿੱਚ ਹੀ ਉਹਨਾਂ ਦੇ ਵਾਜੇ ਵੱਜਦੇ ਹੈ ਤਿੰਨਾਂ ਲੋਕਾਂ ਵਿੱਚ ਹੀ ਉਹਨਾਂ ਦਾ ਸਤਿਕਾਰ, ਤਿੰਨਾਂ ਲੋਕਾਂ ਜਿਹਨਾਂ ਦੀ ਜੈ ਜੈਕਾਰ ਹੁੰਦੀ ਹੈ। ਹੇ ਪੀ ਜੀ ਸੋਭਾ ਨਾਲ ਜਾਂਦੇ ਰੱਬ ਦੇ ਘਰ ਉਹ ਸੱਚੇ ਮਿੱਤਰ,
ਦਰਗਾਹ ਮਹ ਬਹੁ ਆਦਰ ਪਾਈ,
ਉਹ ਸੱਚੀ ਦਰਗਾਹ ਵਿੱਚ ਬੜਾ ਆਦਰ ਸਤਿਕਾਰ ਪਾਉਂਦੇ ਹੈ। ਰੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸੁਖ ਦੇਉ, ਉਹਨਾਂ ਦਾ ਆਦਰ ਸਨਮਾਨ ਹੁੰਦਾ ਹੈ। ਧਰਮ ਰਾਜਾ ਹੱਥ ਜੋੜ ਕੇ ਖੜਿਆ ਹੋ ਕੇ ਉਹਨਾਂ ਨੂੰ ਆਪਣੇ ਆਸਣ 'ਤੇ ਬਿਠਾਉਂਦਾ ਹੈ। ਜਿਹੜੇ ਦੁਸ਼ਟ ਲੋਕ ਹੈ ਉਹਨਾਂ ਨੂੰ ਇਹ ਪੁਰਾਣਾਂ ਵਿੱਚ ਲਿਖਿਆ ਹੋਇਆ ਵੀ ਧਰਮ ਰਾਜੇ ਦੀ ਕਚਹਿਰੀ ਵਿੱਚ ਜਾਣ ਦਾ ਹੱਕ ਨਹੀਂ ਉਹਨਾਂ ਨੂੰ, ਭਾਵ ਧਰਮ ਰਾਜਾ ਉਹਨਾਂ ਦੇ ਮੱਥੇ ਵੀ ਨਹੀਂ ਲੱਗਦਾ, ਕਿਉਂਕਿ ਧਰਮ ਰਾਜਾ ਨਾ ਹੀ ਧਰਮ ਦਾ ਰਾਜਾ ਹੈ ਵੀ ਧਰਮ ਦਾ ਨਿਆਂ ਕਰਨ ਵਾਲਾ। ਉਹ ਹਰ ਵਕਤ ਜਿਹੜਾ ਮਾਲਾ ਫੇਰਦਾ ਪਰਮੇਸ਼ੁਰ ਦੇ ਨਾਮ ਦੀ, ਝੂਠਿਆਂ ਦੇ ਮੱਥੇ ਕਿੱਥੇ ਲੱਗੇ ਉਹ? ਉਹ ਕਿਸੇ ਦੀ ਸੁਣਦਾ ਹੀ ਨਹੀਂ ਹੈ ਧਰਮ ਰਾਜਾ ਇਹੋ ਜਿਹੇ ਲੋਕਾਂ ਦੀ, ਸਾਡੇ ਵਰਗਿਆਂ ਦੀ। ਉਹ ਕਹਿੰਦਾ ਇਹਨੂੰ ਬਸ ਸੁੱਟੋ ਜੀ ਦਾ ਹਿਸਾਬ ਕਿਤਾਬ ਕਰਕੇ, ਜਿਸੇ ਨਰਕ ਜਿਹੜਾ ਬਣਦਾ ਹੈ ਨਾ ਉਹਨਾਂ ਨੂੰ। ਤੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣ ਆਕੀਆ ਬਾਕੀ ਜਿਨਾ ਰਹੀ। ਰੱਬ ਦੇ ਪਿਆਰਾਂ ਦਾ ਉੱਥੇ ਆਦਰ ਸਨਮਾਨ ਹੁੰਦਾ, ਉਹਨਾਂ ਦੀ ਵਡਿਆਈ ਹੁੰਦੀ ਹੈ, ਉਹਨਾਂ ਦੇ ਅੱਗੇ ਫੁੱਲ ਭੇਟਾ ਕੀਤੇ ਜਾਂਦੇ ਧਰਮ ਰਾਜੇ ਵੱਲੋਂ ਵੀ। ਅਤੇ ਜਿਹੜੇ ਵਿਚਾਰੇ ਉਹ ਪਰਮੇਸ਼ੁਰ ਦੇ ਨਾਮ ਤੋਂ ਸੱਖਣੇ ਜਾਂਦੇ ਨਾ ਸੰਸਾਰ ਦੇ ਮੋਹ ਮਮਤਾ ਧੰਦਿਆਂ ਨੂੰ ਕਰਕੇ, ਤਲਬਾ ਪੌਸਣ ਆਕੀਆਂ, ਅਤੇ ਗੁਰੂ ਸਾਹਿਬ ਜੀ ਕਹਿੰਦੇ ਹੈ ਉਹਨਾਂ ਨੂੰ ਤਲਬਾ ਸਖਤੀ ਨਾਲ ਸੱਦੇ ਪੈਂਦੇ ਆਕੀਆਂ ਨੂੰ, ਬਾਗੀਆਂ ਲੋਕਾਂ ਨੂੰ ਆਵਾਜ਼ਾਂ ਪੈਂਦੀਆਂ ਉਹਨਾਂ ਦੇ, ਅਰੇ ਅਰੇ ਕਹਿੰਦੇ, ਅਰੇ ਇਧਰਾ, ਐਵੇਂ ਬੋਲਦੇ ਉਹਨਾਂ ਨੂੰ। ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦੀ ਬਾਕੀ ਰਹਿ ਗਈ ਇੱਥੇ ਸੰਸਾਰ ਵਿੱਚ ਆ ਕੇ, ਜਿਨ੍ਹਾਂ ਨੇ ਕੋਈ ਚੱਜ ਦਾ ਕੰਮ ਹੀ ਨਹੀਂ ਕੀਤਾ, ਝੂਠ ਠੱਗੀਆਂ ਯਾਰੀਆਂ ਐਵੇਂ ਧੋਖੇ ਧੜੀਆਂ, ਗਰੀਬਾਂ 'ਤੇ ਅੱਤਿਆਚਾਰ ਕੀਤੇ ਹਨ।
ਤਨ ਮਹਿ ਪਹਿਰ ਵੇਖ ਧਰ ਕੂੜੇ,
ਹੇ ਫਕੀਰ ਉਹ ਜਲਾਲ ਪੀਰ ਜੀ, ਜਿਹੜੇ ਝੂਠੇ ਲੋਕ ਹੈ ਇਹਦੇ ਸਰੀਰ ਵਿੱਚ ਝੂਠੇ ਭੇਖ ਧਾਰ ਲੈਂਦੇ ਹੈ, ਝੂਠੇ ਬਾਣੇ ਪਾ ਕੇ ਤੁਰੇ ਫਿਰਦੇ ਹੈ।
ਮਨ ਕੇ ਮੂੜ ਮੰਦ ਮਤ ਮੂੜੇ,
ਜਿਹੜੇ ਮੂਰਖ ਲੋਕ ਭੈੜੀ ਮਤ ਵਾਲੇ ਅਤੇ ਮਨ ਦੇ ਮੂਰਖ ਹੈ, ਆ ਕਿਸੇ ਗੁਰਮੁਖ ਦੀ ਵੀ ਗੱਲ ਨਹੀਂ ਮੰਨਦੇ। ਜਿਹੜੇ
ਕਾਮ ਕਰੋਧ ਲੱਭ ਮੋਹ ਹੰਕਾਰਾ,
ਫਿਰ ਬੜੇ ਕਾਮੀ ਵਿਸ਼ਈ ਬੜੇ ਹੈ, ਭੇਖ ਧਾਰੇ ਹੈ, ਪੀਰਾਂ ਫਕੀਰਾਂ ਵਾਲੇ ਭੇਖ ਧਾਰੇ ਹੈ, ਐਵੇਂ ਗੁਰੂ ਕੇ ਸਿੱਖਾਂ ਵਾਲੇ ਅਤੇ ਪਰ ਹੈ ਬੜੇ ਵਿਸ਼ਈ ਹੈ, ਕ੍ਰੋਧੀ ਹੈ, ਇਸੇ ਤਰ੍ਹਾਂ ਲੱਭੀ ਬੜੇ ਹੈ, ਲੱਭ ਕੁੱਤਾ ਚੰਬੜਿਆ ਉਹਨਾਂ ਨੂੰ, ਮੋਹ ਬੜਾ ਕਰਦੇ ਪਰਿਵਾਰ ਦਾ, ਹੋਰ ਸਕੇ ਸੰਬੰਧੀਆਂ ਯਾਰਾਂ ਮਿੱਤਰਾਂ ਦਾ, ਅਤੇ ਹੰਕਾਰ ਵਿੱਚ ਫਸੇ ਹੋਏ ਵੀ ਮੇਰੇ ਵਰਗਾ ਕੌਣ ਇੱਥੇ।
ਪੰਜ ਦੁਸ਼ਟ ਕੇ ਨਿਤ ਅਨਸਾਰਾ,
ਜਿਹੜੇ ਪੰਜ ਇਹ ਵੈਰੀ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਹਮੇਸ਼ਾ ਇਹਦੇ ਅਨੁਸਾਰੀ ਰਹਿੰਦੇ ਹੈ।
ਇਨਕੋ ਦਰਗਾਹ ਥਾਉ ਨਾ ਕਾਈ,
ਇਹ ਜਲਾਲ ਦੀਨ ਪੀਰ ਜੀ ਉਹਨਾਂ ਨੂੰ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਹੈ। ਉੱਥੇ ਧਰਮ ਰਾਜਾ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ, ਉੱਥੇ ਲੇਖਾ ਧਰਮ ਰਾਏ ਜਦ ਲੇਖਾ ਮੰਗੈ, ਉੱਥੇ ਧਰਮ ਰਾਏ ਜਦੋਂ ਲੇਖਾ ਮੰਗਦਾ ਉਹਨਾਂ ਨੂੰ ਗੱਲ ਨਹੀਂ ਆਉਂਦੀ।
ਆਵਾ ਗਾਨ ਬਿਖਾ ਪਰਮਾਈ,
ਉੱਥੇ ਫਿਰ ਮਾਰ ਪੈਂਦੀ ਹੈ, ਅਤੇ ਜਦੋਂ ਉਹ ਹਿਸਾਬ ਕਿਤਾਬ ਤੋਂ ਬਾਅਦ ਆ ਕਹਿੰਦੇ ਨੇ ਜੂਨਾਂ ਸੁੱਟੋ, ਉਹਨਾਂ ਦਾ ਜੰਮ ਕੇ ਆਉਣਾ ਮਰ ਕੇ ਜਾਣਾ ਇਹਦੇ ਵਿੱਚ ਹੀ ਭਰਮੇ ਰਹਿੰਦੇ ਆ, ਬਿਨ ਸਤਿਗੁਰ ਸੇਵੈ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਚਾਰੇ ਜੁਗਾਂ 'ਚ ਭਰਮ ਦੇ ਫਿਰਦੇ ਕੁੱਤੇ ਬਿੱਲੀਆਂ ਬਣਦੇ।
ਲੱਖ ਚੁਰਾਸੀ ਹਜੋਨ ਮਜਾਰੀ,
ਲੱਖ ਚੁਰਾਸੀ ਜੂਨਾਂ ਵਿੱਚ ਉਹ ਫਿਰਦੇ ਹੈ ਜਿਹੜੇ ਪਰਮੇਸ਼ੁਰ ਤੋਂ ਵਾਂਝੇ ਹੋਏ ਆ, ਸੱਖਣੇ ਹੋ ਕੇ ਇਹਦੇ ਆਪਣੇ ਆਪ ਨੂੰ ਮੁੱਖ ਸਮਝਦੇ ਹਨ।
ਆਏ ਜਾਏ ਦੁੱਖ ਪਾਵਹਿ ਭਾਰੀ,
ਜੰਮ ਕੇ ਆਉਂਦੇ ਹੈ ਤਾਂ ਉਦੋਂ ਬੜਾ ਦੁੱਖ ਪਾਉਂਦੇ ਮਾਂ ਦੇ ਪੇਟ ਵਿੱਚ, ਫਿਰ ਜਨਮ ਲੈ ਕੇ ਬਚਪਨੇ 'ਚ ਹੱਠ ਕਰਕੇ ਬੜਾ ਦੁੱਖ ਪਾਉਂਦੇ ਹੈ, ਜਵਾਨੀ ਵਿੱਚ ਬੜਾ ਦੁੱਖ ਪਾਉਂਦੇ ਵਿਸ਼ਿਆਂ ਕਰਕੇ, ਗੁੱਸੇ ਖੋਰੇ ਹੋ ਜਾਂਦੇ ਹੈ, ਲੜਾਈ ਝਗੜੇ ਕਈ ਕੁਝ ਕਰਦੇ ਹੈ, ਗ੍ਰਸਤ ਜੀਵਨ ਵਿੱਚ ਪੈ ਕੇ ਮੋਹ ਦੇ ਮਾਰੇ ਦੁਖੀ ਹੁੰਦੇ ਹੈ, ਵਢੇਪੇ ਵਿੱਚ ਝੂਰਦੇ ਹੋਏ ਦੁਖੀ ਹੁੰਦੇ ਹੈ, ਮਰਨ ਵੇਲੇ ਜਾਣ ਔਖੀ ਹੁੰਦੀ ਉਦੋਂ ਦੁਖੀ ਹੁੰਦੇ ਹੈ, ਫਿਰ ਲੇਖਾ ਦਿੰਦੇ ਉਦੋਂ ਦੁਖੀ ਹੁੰਦੇ ਹੈ, ਐਵੇਂ ਮਰ ਕੇ ਜਾਂਦੇ ਆ ਜੰਮ ਕੇ ਆਉਂਦੇ ਭਾਰੀ ਦੁੱਖ ਪਾਉਂਦੇ ਆ ਇਹੋ ਜਿਹੇ ਸਾਡੇ ਵਰਗੇ ਮਨਮੁਖ।
ਤਬ ਸਿੰਧੀ ਬੋਲਿਓ ਯੁੱਧ ਪ੍ਰੀਤੀ।
ਤਦੋਂ ਇਹ ਜਿਹੜਾ ਸਿੰਧੀ ਬਰੀਦ ਸੀ ਨਾ ਪੀਰ ਦਾ ਉਹ ਬੜੀ ਪ੍ਰੀਤੀ ਸਾਹਿਤ ਬੋਲਿਆ ਪੀਰ ਜੀ ਨੂੰ।
ਪਰਚੇ ਮਿਲ ਕੇ ਪਲ ਰੀਤੀ।
ਕਹਿੰਦਾ ਪੀਰ ਜੀ ਤੁਸੀਂ ਤੇ ਚੰਗੀ ਰੀਤੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦਰਵੇਸ਼ ਜੀ ਨਾਲ ਪਰਚੇ ਰਹੇ ਹੋ ਆਪਣੇ ਬਚਨ ਬਲਾਸ ਪੁੱਛਦੇ ਰਹੇ ਹੋ।
ਮਕਸਦ ਮੋਰ ਨਾ ਹਾਸਲ ਹੋਇਆ।
ਪਰ ਹੇ ਪੀਰ ਜੀ ਜਿਹੜਾ ਮੇਰਾ ਮਕਸਦ ਸੀ ਵੀ ਮੈਂ ਪੁੱਛਣਾ ਚਾਹੁੰਦਾ ਸਾਂ ਉਹ ਤਾਂ ਉਹਦੇ ਵਿੱਚ ਤਾਂ ਮੈਨੂੰ ਨਹੀਂ ਨਾ ਕੁਝ ਹਾਸਲ ਹੋਇਆ। ਜੋ ਮੈਂ ਪੁੱਛਣਾ ਚਾਹੁੰਦਾ ਸਾਂ ਮੇਰਾ ਮਤਲਬ ਤਾਂ ਨਹੀਂ ਨਾ ਪੂਰਾ ਹੋਇਆ।
ਆਏ ਪ੍ਰਥਮ ਜੋ ਬਚਨ ਬਗੋਇਆ।
ਜੋ ਮੈਂ ਪਹਿਲਾਂ ਆ ਕੇ ਤੁਹਾਡੇ ਕੋਲ ਬਚਨ ਕਿਹਾ ਸੀ ਵੀ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਵੀ ਪੀਰ ਜੀ ਆ ਸ਼ਬਦ ਦਾ ਮੈਨੂੰ ਅਰਥ ਨਹੀਂ ਸਮਝ ਪੈ ਰਿਹਾ ਮੈਂ ਪੁੱਛਣਾ ਚਾਹੁੰਦਾ ਉਹ ਤਾਂ ਮੈਂ ਪੁੱਛਿਆ ਨਹੀਂ ਹੈ ਮੇਰਾ ਮਤਲਬ ਤਾਂ ਨਹੀਂ ਨਾ ਪੂਰਾ ਹੋਇਆ।
ਸੁਣਤ ਪੀਰ ਨਾ ਗਿਰਾ ਬਖਾਨੇ।
ਸੁਣ ਕੇ ਪੀਰ ਨੇ ਬਚਨ ਕਿਹਾ ਸਤਿਗੁਰੂ ਜੀ ਨੂੰ।
ਤੁਮ ਜਾਣੇ ਮੈਂ ਸਭ ਗੁਣ ਖਾਨੇ।
ਗੁਰੂ ਨਾਨਕ ਸਾਹਿਬ ਦਰਵੇਸ਼ ਜੀ ਮੈਂ ਤੁਹਾਨੂੰ ਜਾਣ ਲਿਆ ਵੀ ਤੁਸੀਂ ਸਾਰੇ ਗੁਣਾਂ ਦੀ ਖਾਣੀ ਹੋ ਜੀ।
ਸਿੰਧੀ ਇੱਕ ਮਾਇਨਾ ਹੈ ਤੂੰ।
ਇਹ ਜੋ ਮੇਰਾ ਸੇਵਕ ਹੈ ਨਾ ਸਿੰਧੀ ਮਰੀਦ ਇਹ ਜਿਹੜਾ ਆਪ ਜੀ ਦਾ ਸ਼ਬਦ ਹੈ ਵੀ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਹੇ ਗੁਰੂ ਨਾਨਕ ਸਾਹਿਬ ਜੀ ਉਸ ਤੁਕ ਦੇ ਅਰਥ ਵਾਸਤੇ
ਵਾਰ ਵਾਰ ਪੁੱਛ ਪ੍ਰੀਤ ਸਮੇਤ।
ਵਾਰ ਵਾਰ ਜਿਹੜਾ ਬੜੀ ਪ੍ਰੀਤੀ ਨਾਲ ਮੈਨੂੰ ਪੁੱਛਦਾ ਹੈ ਜੀ।
ਸੋ ਬਤਾਏ ਇਸ ਨਾ ਸੋ ਸੰਸਾਰ।
ਉਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੱਸ ਦਿਓ ਉਹ ਸਵਾਲ ਦਾ ਉੱਤਰ ਉਹ ਸ਼ਬਦ ਤੁਕ ਦਾ ਉੱਤਰ ਉਹਦਾ ਅਰਥ ਮਾਇਨਾ ਜਿਸ ਕਰਕੇ ਇਸ ਮੇਰੇ ਮਰੀਦ ਦਾ ਸੰਸਾ ਨਾਸ ਹੋ ਜਾਏ।
ਰਾਵਰ ਕੀ ਅਨਕੀਨ ਪ੍ਰਸੰਸਾ।
ਆਪ ਜੀ ਦੀ ਇਹਨੇ ਬੜੀ ਵਡਿਆਈ ਕੀਤੀ ਹੈ ਮੇਰੇ ਕੋਲ ਆ ਕੇ।
ਜਾਤੇ ਦਰਸ਼ਨ ਪਇਓ ਤੁਮਾਰਾ।
ਗੁਰੂ ਨਾਨਕ ਸਾਹਿਬ ਜੀ ਮੈਂ ਤੇ ਧੰਨ ਹੋ ਗਿਆ ਇਹ ਮੇਰਾ ਮਰੀਦ ਹੀ ਧੰਨ ਹੈ ਜਿਹਦੇ ਆਸਰੇ ਕਰਕੇ ਮੈਨੂੰ ਤੁਹਾਡਾ ਹੀ ਦਰਸ਼ਨ ਹੋ ਗਿਆ ਮੇਰੇ ਤੇ ਜਨਮ ਹੀ ਸਫਲ ਹੋ ਗਿਆ ਹੈ।
ਸਫਲ ਜਨਮ ਹੋਇਓ ਸੁਖ ਪਾਰਾ।
ਮੇਰਾ ਜਿਹੜਾ ਮਨੁੱਖ ਜਨਮ ਲਿਆ ਹੋਇਆ ਨਾ ਸੰਸਾਰ ਦੇ ਇਹ ਮਹਾਰਾਜ ਸੋ ਸਫਲ ਹੋ ਗਿਆ ਮੈਨੂੰ ਭਾਰੀ ਸੁੱਖ ਹੋ ਗਿਆ ਹੈ ਅੱਜ।
ਮਿਰਦਲ ਮਦਰ ਮੁਖ ਗਿਰਾ ਉਚਾਰੀ।
ਮਿੱਠੇ ਤੇ ਬੜੇ ਪਿਆਰੇ ਜਿਹੜੇ ਬਚਨ ਹੈ ਸਤਿਗੁਰ ਜੀ ਨੇ ਮੁਖੋਂ ਉਚਾਰੇ ਕਹੇ।
ਸੁਣ ਜਲਾਲ ਇੱਕ ਰੀਤ ਸਿਖਾਰੀ।
ਹੇ ਜਲਾਲ ਪੀਰ ਜੀ ਸੁਣਨਾ ਕਰੋ ਇੱਕ ਰੀਤੀ ਬੜੀ ਸੌਖੀ ਹੈ।
ਜਾਹੇ ਕੁਲਪ ਪੀ ਜੋ ਹੈ ਕੁੰਜੀ।
ਕਹਿਣ ਲੱਗੇ ਹੈ ਵੀ ਹੇ ਪੀਰ ਜੀ ਆ ਜਿੰਨਾ ਸਿਆਣੇ ਕਹਿੰਦੇ ਆ ਵੀ ਜਿਹੜੇ ਜਿੰਦਰੇ ਦੀ ਹੋਵੇ ਨਾ ਕੁੰਜੀ
ਇਸ ਬਿਨ ਖੋਲ ਸਕਹਾ ਨਾ ਦੂਜੀ।
ਉਸ ਕੁੰਜੀ ਤੋਂ ਬਿਨਾਂ ਦੂਸਰੀ ਕੁੰਜੀ ਉਹ ਪਹਿਲੇ ਜੰਦਰੇ ਨੂੰ ਖੋਲ ਨਹੀਂ ਸਕਦੀ।
ਸੁਮਤੇ ਸੁਣ ਹੈ ਮਾਇਨਾ ਜਬ ਹੀ।
ਇਸੇ ਤਰ੍ਹਾਂ ਇਹ ਪੀਰ ਜੀ ਜਦੋਂ ਤੁਹਾਡੇ ਤੋਂ ਇਹ ਸੁਣੇਗਾ ਨਾ ਤੁਹਾਡਾ ਸੇਵਕ ਅਰਥ ਭਾਵ ਵੀ ਜੇ ਅਸੀਂ ਇਹਨੂੰ ਕਹਾਂਗੇ ਨਾ ਅਰਥ ਸੁਣਾਵਾਂਗੇ ਅਤੇ ਇਹਨੂੰ ਸਮਝ ਨਹੀਂ ਪਏਗੀ ਅਤੇ ਇਹਨੂੰ ਭਰੋਸਾ ਵੀ ਨਹੀਂ ਬੱਜੇਗਾ ਇਹ ਸੋਚੇਗਾ ਵੀ ਮੇਰੇ ਗੁਰੂ ਨੇ ਨਹੀਂ ਦੱਸਿਆ ਇਹ ਦੂਸਰੇ ਨੇ ਦੱਸਿਆ ਇਹਨੂੰ ਯਕੀਨ ਨਹੀਂ ਹੋਏਗਾ। ਇਸ ਕਰਕੇ ਜਿਹੜੀ ਉਹਦੇ ਭਰਮ ਰੂਪੀ ਜਿੰਦਰੇ ਨੂੰ ਤੇਰੇ ਪੀਰ ਜੀ ਬਚਨਾ ਰੂਪੀ ਕੁੰਜੀ ਹੋ ਸਕਦੀ ਹੈ ਜੇ ਤੁਸੀਂ ਇਸ ਤੁਕ ਦਾ ਅਰਥ ਇਹਨਾਂ ਨੂੰ ਸੁਣਾਓਗੇ ਆਪਣੇ ਮਰੀਦ ਨੂੰ ਅਤੇ ਇਹਨੂੰ ਭਰੋਸਾ ਜ਼ਿਆਦਾ ਬੱਜੇਗਾ ਇਹਦਾ ਭਰਮ ਰੂਪੀ ਜਿੰਦਰਾ ਖੁੱਲ ਜਾਏਗਾ ਤੁਹਾਡੇ ਬਚਨਾਂ ਰੂਪੀ ਕੁੰਜੀ ਨਾਲ ਜਿਸ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਮ ਤੇ ਸੁਣਹਿ ਮਾਇਨਾ ਜਬ ਹੀ। ਹੇ ਪੀਰ ਜੀ ਜਦੋਂ ਇਹ ਤੁਹਾਡੇ ਤੋਂ ਮਾਇਨਾ ਅਰਥ ਸੁਣੇਗਾ ਇਸ ਤੁਕ ਦਾ
ਖਾਤਰ ਜਮਾ ਹੋਏ ਔਰ ਤਬ ਹੀ
ਤੁਹਾਡੇ ਇਹਦੇ ਹਿਰਦੇ ਵਿੱਚ ਤਦੋਂ ਹੀ ਜਿਹੜਾ ਹੈ ਤਸੱਲੀ ਹੋ ਜਾਏਗੀ ਵੀ ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਮੇਰੇ ਪੀਰ ਨੇ।
ਜੇ ਤਮ ਕਹੋ ਨਾ ਹਮ ਤੇ ਆਵਹ।
ਚਲੋ ਜੇ ਤੁਸੀਂ ਇਹ ਗੱਲ ਕਹੋ ਵੀ ਇਸ ਪਦੇ ਦਾ ਇਸ ਤੁਕ ਦਾ ਸਾਨੂੰ ਨਹੀਂ ਅਰਥ ਆਉਂਦਾ, ਸਮਝ ਨਹੀਂ ਆਉਂਦੀ। ਜਿਸ ਤਰ੍ਹਾਂ ਅਸੀਂ ਦੱਸਾਂਗੇ ਨਾ ਫਿਰ ਪੀਰ ਜੀ ਉਸੇ ਤਰ੍ਹਾਂ ਦੀ ਰੋਹ ਰੀਤੀ ਕਰ ਕਰਾ ਲਓ ਤੁਸੀਂ।
ਚੱਲ ਕੇ ਮੱਕੇ ਪਹੁੰਚੋ ਜਬਹੀ,
ਜਦੋਂ ਤੁਸੀਂ ਇੱਥੋਂ ਚੱਲ ਕੇ ਅਤੇ ਜੋ ਅਰਬ ਦੇਸ਼ ਵਿੱਚ ਮੱਕਾ ਹੈ, ਮੱਕੇ ਵਿੱਚ ਜੋ ਕਾਬਾ ਮੰਦਰ ਹੈ, ਜਦੋਂ ਉੱਥੇ ਤੁਸੀਂ ਪਹੁੰਚੋਗੇ ਹੱਜ ਕਰਦੇ,
ਤੁਮਾਰੀ ਨਿਸਾ ਹੋਏ ਹੈ ਤਬ ਹੀ,
ਜਲਾਲ ਦੇਣ ਪੀਰ ਜੀ ਤੁਹਾਡੀ ਤਸੱਲੀ ਉਦੋਂ ਉਸੇ ਵੇਲੇ ਹੋ ਜਾਏਗੀ ਵੀ ਗੁਰਮੁਖ ਨਾਦਮ, ਗੁਰਮੁਖ ਵੇਦਮ, ਗੁਰਮੁਖ ਰਹਾ ਸਮਾਈ, ਇਹਦਾ ਅਰਥ ਕੀ ਹੈ।
ਲਖਨ ਮਾਇਨੇ ਜੇ ਚਿਤ ਚਾਹੀ,
ਜੇ ਤੁਸੀਂ ਚਿੱਤ ਵਿੱਚ ਇੱਛਾ ਕਰਦੇ ਨਾ ਇਸ ਤੁਕ ਦੇ ਮਾਇਨੇ ਅਰਥ ਨੂੰ ਜਾਣਨ ਦੀ,
ਅਬ ਬਿਲੰਬ ਕਰਨਾ ਹੀ,
ਇਹ ਪੀਰ ਜੀ ਹੁਣ ਤੁਸੀਂ ਕੋਈ ਦੇਰੀ ਨਾ ਕਰੋ, ਸਮਾਂ ਨਾ ਗਵਾਓ, ਹੁਣੇ ਚੱਲ ਜਾਓ ਹੱਜ ਨੂੰ, ਚੱਲ ਪਾਓ ਮੱਕੇ ਮਦੀਨੇ ਨੂੰ।
ਸੁਣ ਜਲਾਲ ਬੋਲਿਓ ਧਰ ਪਾਓ,
ਸੁਣ ਕੇ ਜਲਾਲ ਦੀਨ ਪੀਰ ਬੜਾ ਪ੍ਰੇਮ ਧਾਰ ਕੇ ਰੱਖ ਕੇ ਬੋਲਿਆ ਸਤਿਗੁਰੂ ਜੀ ਨੂੰ,
ਆਪ ਰਹੋ ਤਬ ਲੋ ਇਸ ਥਾਓ।
ਠੀਕ ਮਹਾਰਾਜ ਦਰਵੇਸ਼ ਜੀ, ਮੈਂ ਮੱਕੇ ਆਪ ਜੀ ਦੀ ਆਗਿਆ ਨਾਲ ਚਲਿਆ ਜਾਂਦਾ ਜਾਂ ਹੱਜ ਕਰਨਾ, ਅਤੇ ਜਿੰਨਾ ਚਿਰ ਮੈਂ ਉੱਥੋਂ ਹੱਜ ਕਰਕੇ ਇਸ ਥਾਂ ਵਾਪਸ ਨਹੀਂ ਨਾ ਆ ਜਾਂਦਾ, ਆਪ ਜੀ ਇੱਥੇ ਟਿਕੇ ਰਹੋ,
ਤਬ ਮੈਂ ਜਾਏ ਮਾਇਨਾ ਪੂਰਨਾ,
ਤਦੋਂ ਮੈਂ ਜਾ ਕੇ ਜਦੋਂ ਮੇਰਾ ਅਰਥ ਪਰਿਪੂਰਨ ਹੋ ਜਾਏਗਾ, ਮੈਨੂੰ ਤੁਕ ਦਾ ਅਰਥ ਮਾਇਨਾ ਮਿਲ ਜਾਏਗਾ।
ਸੁਣ ਕਰ ਬਾਹਰ ਆਏ ਹਾਂ ਤੋਰਨ,
ਇਹ ਦਰਵੇਸ਼ ਜੀ ਮੈਂ ਛੇਤੀ ਨਾਲ ਹੀ ਮੁੜ ਕੇ ਵਾਪਸ ਆ ਜਾਵਾਂਗੇ ਉਸ ਅਰਥ ਨੂੰ ਸੁਣ ਕੇ।
ਗੁਰੂ ਕਹ ਹਮ ਇਹ ਥਲ ਦਾਸੇ,
ਗੁਰੂ ਸਾਹਿਬ ਜੀ ਕਹਿਣ ਲੱਗੇ ਪੀਰ ਜੀ ਤੁਸੀਂ ਜਾਓ ਮੱਕੇ ਨੂੰ ਹੱਜ ਕਰਨ ਲਈ ਚਲੇ ਜਾਓ ਛੇਤੀ ਛੇਤੀ, ਅਤੇ ਅਸੀਂ ਜਿੰਨਾ ਚਿਰ ਤੁਸੀਂ ਵਾਪਸ ਨਹੀਂ ਨਾ ਆ ਜਾਂਦੇ ਉਨ੍ਹਾਂ ਚਿਰ ਅਸੀਂ ਇੱਥੇ ਤੁਹਾਡੇ ਸਥਾਨ 'ਤੇ ਬੈਠੇ ਰਹਾਂਗੇ।
ਬੂਜਨਾ ਬਿਲ ਮਹਕਾਸੇ,
ਤੁਸੀਂ ਛੇਤੀ ਜਾਓ ਅਤੇ ਪੁੱਛ ਕੇ ਆ ਜਾਓ, ਕਿਸੇ ਤਰ੍ਹਾਂ ਵੀ ਕੋਈ ਦੇਰੀ ਨਾ ਕਰੋ ਜੀ।
ਜਲਾਲ
ਤਦੋਂ ਜਲਾਲ ਪੀ ਨੇ ਸਤਿਗੁਰ ਜੀ ਦੀ ਆਗਿਆ ਮੰਨੀ ਹੈ,
ਮਰੀਦ ਬੁਲਵਾਏ ਬਖਾਨੀ,
ਆਪਣਾ ਜੋ ਸਿੰਧੀ ਮਰੀਦ ਸੇਵਕ ਸੀ ਉਹਨੂੰ ਬੁਲਾ ਕੇ ਤੇ ਕਿਹਾ ਹੇ ਮੇਰੇ ਸੇਵਕਾ, ਹੇ ਮੇਰੇ ਮਰੀਦ ਆ ਜਿਹੜੇ ਦਰਵੇਸ਼ ਆਏ ਨਾ ਗੁਰੂ ਨਾਨਕ ਸਾਹਿਬ ਇਹਨਾਂ ਉੱਤੇ ਵੀ ਤੂੰ ਸਾਡੇ ਪਿੱਛੋਂ ਬੜਾ ਪ੍ਰੇਮ ਪਿਆਰ ਹੀ ਰੱਖਣਾ ਧਾਰਨਾ ਹੈ,
ਸੇਵ ਕਰੋ ਜਬ ਲੋ ਨਹ ਆਓ,
ਜਿੰਨਾ ਚਿਰ ਮੈਂ ਮੱਕੇ ਕਾਬੇ ਮੰਦਰ ਦਾ ਹੱਜ ਕਰਕੇ ਵਾਪਸ ਨਹੀਂ ਨਾ ਆ ਜਾਂਦਾ ਉਹਨਾਂ ਚਿਰ ਤੂੰ ਸੇਵਾ ਕਰ ਤਗੜਿਆ ਹੋ ਕੇ, ਇਹਨਾਂ ਦੀ ਸੇਵਾ ਵਿੱਚ ਫਰਕ ਨਾ ਪੈਣ ਦੇਈ।
ਚਰਨ ਬੰਦ ਕਰ ਗਏ ਮਹਾਰੀ,
ਇਵੇਂ ਉਹ ਪੀਰ ਜਲਾਲ ਦੀਨ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਫਿਰ ਮੱਕੇ ਨੂੰ ਚਲਾ ਗਿਆ। ਇੰਨਾ ਤਗੜਾ ਪੀਰ ਜਲਾਲ ਦੀਨ ਜੀ ਅਤੇ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਕਿਉਂਕਿ ਜਾਣਦੇ ਵੀ ਉੱਚਦੇ ਪੀਰ ਗੁਰੂ ਨਾਨਕ ਸਾਹਿਬ ਹੀ ਹੈ, ਅਤੇ ਉਹ ਪੀਰ ਦੇ ਜਿਹੜੇ ਸਮਦ੍ਰਿਸ਼ਟੀ ਵਾਲੇ ਪੀਰ ਹੈ, ਪਰਮੇਸ਼ਰ ਰੂਪ ਹੈ ਉਹ ਸਾਧ ਸੰਗਤ ਜੀ, ਇਵੇਂ ਦਰਵੇਸ਼ਾਂ ਫਕੀਰਾਂ ਸੰਤਾਂ ਮਹਾਤਮਾ ਦਾ ਉਹ ਭਾਵੇਂ ਕਿਸੇ ਫਿਰਕੇ 'ਚ ਹੋਣ ਉਹਨਾਂ ਦਾ ਸਤਿਕਾਰ ਕਰਦੇ ਹਾਂ। ਅੱਜ ਜਿਨ੍ਹਾਂ ਪੀਰਾਂ ਨੂੰ ਅਸੀਂ ਮੰਨੀ ਜਾਂਦੇ ਹਾਂ ਉਹ ਤਾਂ ਸਾਧ ਸੰਗਤ ਜੀ, ਉਹਨਾਂ ਦੀ ਨਿਮਰਤਾ ਤਾਂ ਕੀ ਹੋਣੀ ਹੈ। ਅੱਜ ਜਿੱਦਣ ਹੀ ਕਿਤੇ ਮੰਗਲ ਵੀਰਵਾਰ ਢਿੱਲ ਹੋ ਗਈ ਉੱਦਣ ਹੀ ਉਹਨਾਂ ਨੇ ਪਹਿਰਾ ਸਖਤ ਕਰ ਦੇਣਾ ਸ਼ਾਮ ਰਾਤ ਨੂੰ ਹੀ। ਇਵੇਂ ਅਸੀਂ ਆਪ ਹੀ ਜਿਹੜੇ ਹੈ ਸਾਧ ਸੰਗਤ ਜੀ ਇਹੋ ਜਿਹਾ ਕੁਝ ਸੇੜ ਲੈਂਦੇ ਔਖੇ ਹੋਣ ਵਾਸਤੇ, ਪਹਿਲਾਂ ਹੀ ਸ਼ੋਹ ਲੈਂਦੇ ਹਾਂ ਵੀ ਸੁਖੀ ਰਵਾਂਗੇ, ਫਿਰ ਜਦੋਂ ਮੰਨਣੋਂ ਹਟ ਜਾਂਦੇ ਫਿਰ ਦੁਖੀ ਦੂਣੇ ਹੋ ਜਾਂਦੇ ਹਾਂ। ਇਹਦਾ ਕੀ ਫਾਇਦਾ ਇਹੋ ਜਿਹੀ ਦਾਤਾਂ ਲਈਆਂ ਦਾ, ਦਾਤਾਂ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਉਹ ਦਾਤ ਹੀ ਨਾ ਮੰਗੀਏ ਜਿਹੜੀ ਫਿਰ ਮੰਗਣੀ ਪਵੇ। ਕੀ ਫਾਇਦਾ ਜੇ ਆਪਾਂ ਕਿਸੇ ਨੂੰ ਮੰਨ ਕੇ ਆਪਣੇ ਘਰ ਸੁੱਖ ਲੈ ਆਉਂਦੇ ਫਿਰ ਸਾਰੇ ਸੁੱਖ ਹੀ ਗਵਾ ਲਏ, ਤਾਂ ਉਹ ਨਾ ਹੀ ਮੰਨੇ ਚੰਗਿਆ ਸੀ। ਆ ਸਦਾ ਹੀ ਸੰਗੋ ਉਹਦੇ ਪਹਿਲਾਂ ਵਾਲਾ ਚੰਗਾ ਸੀ, ਜਿਹੜਾ ਸੁੱਖ ਆ ਗਿਆ ਚੱਲਿਆ ਗਿਆ ਉਹਦੇ ਸਗੋਂ ਰੋਣਾ ਪਿੱਟਣਾ ਜ਼ਿਆਦਾ ਹੀ ਪੈ ਜਾਂਦਾ ਹੈ। ਇਵੇਂ ਇੰਨੇ ਇੰਨੇ ਤਕੜੇ ਜਿਹੜੇ ਪੀਰ ਹੋਏ ਹੈ ਅਤੇ ਉਹ ਪੀਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਟੇਕਦੇ ਹੈ। ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਕਿਹੜਾ ਪੀਰ ਹੈ ਭਾਈ ਲੋਕੋ?
ਚਰਨ ਬੰਦ ਕਾ ਗਇਓ ਬਹਾਰੀ।
ਐਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਮੱਥਾ ਟੇਕ ਕੇ ਜਲਾਲਦੀਨ ਪੀਰ ਹੱਜ ਕਰਨ ਕਾਬੇ ਚਲਿਆ ਗਿਆ।
ਰੱਬ ਜੀ ਰਹੇ ਆਪ ਦਿਸ ਠਾਰੀ।
ਗੁਰੂ ਨਾਨਕ ਸਾਹਿਬ ਜੀ ਪੀਰ ਵਾਲੇ ਸਥਾਨ ਤੇ ਉੱਥੇ ਟਿਕੇ ਰਹੇ।
ਕਿਤਕ ਦਿਵਸ ਜਬ ਰਹਿਤ ਬਿਤਾਏ।
ਕਿੰਨੇ ਦਿਨ ਜਦੋਂ ਰਹਿੰਦਿਆਂ ਇੱਥੇ ਪੀਰਖਾਨੇ ਵਿੱਚ ਹੀ ਲੰਘਾਏ ਬਿਤਾਏ ਹੈ।
ਮੂਲੇ ਸਾ ਗੁਰ ਬਚਨ ਲਾਏ।
ਗੁਰੂ ਸਾਹਿਬ ਜੀ ਨੇ ਭਾਈ ਮੂਲਾ ਜੋ ਨਾਲ ਸੀ ਉਹਨੂੰ ਫਿਰ ਬਚਨ ਕਹਿ ਪਰਖਣ ਵਾਸਤੇ, ਇਹ ਜੋ ਕਹਿੰਦਾ ਵੀ ਜੀਉਣਾ ਝੂਠ ਹੈ ਮਰਨਾ ਸੱਚ ਹੈ, ਇਹ ਕੋਈ ਨਿਸ਼ਚਾ ਯਕੀਨ ਦ੍ਰਿੜ ਪੱਕਾ ਵੀ ਹੈਗਾ ਕਿ ਜਾਂ ਮੂੰਹ ਨਾਲ ਹੀ ਕਹਿ ਦਿੱਤਾ ਹੈ ਵੀ ਜਾਂ ਉਹ ਟਕੇ ਵਾਸਤੇ ਲਾਲਚ ਨਾਲ ਹੀ ਕਹਿ ਦਿੱਤਾ ਹੈ? ਤੇ ਗੁਰੂ ਸਾਹਿਬ ਜੀ ਪਰਖਣ ਵਾਸਤੇ ਫਿਰ ਇਸ ਤਰ੍ਹਾਂ ਬਚਨ ਕਹੇ।
ਕਰਾ ਵਿਰੋਧ ਜੋ ਤਵ ਸੰਗ ਇੱਕ ਨਾਰਾ।
ਮਹਾਰਾਜ ਕਹਿਣ ਲੱਗੇ ਭਾਈ ਮੂਲੇ, ਆਹ ਜਿਹੜਾ ਤੇਰੇ ਨਾਲ ਇੱਕ ਪੁਰਸ਼ ਤੇਰੇ ਸਿਆਲਕੋਟ ਸ਼ਹਿਰ ਵਿੱਚ ਹੀ ਰਹਿੰਦਾ, ਤੇਰੇ ਨਾਲ ਵੈਰ ਵਿਰੋਧ ਕਰਦਾ ਹੈ ਕੋਈ?
ਅੱਜ ਗਇਓ ਸੋ ਚਲਤ ਮਰੇ ਘਰ।
ਉਹ ਅੱਜ ਨਾ ਚੱਲ ਕੇ ਤੇਰੇ ਘਰ ਗਿਆ ਤੇਰੀ ਘਰਵਾਲੀ ਪਾਸ।
ਕਰਦਾ ਈਰਖਾ ਕੂਰ ਬਖਾਨਾ।
ਉਹ ਤੇਰੇ ਨਾਲ ਈਰਖਾ ਕਰਦਾ ਹੈ, ਜਿਸ ਕਰਕੇ ਈਰਖਾ ਕਰਦਾ ਕਰਦਾ ਨੇ ਝੂਠ ਅੱਜ ਤੇਰੀ ਘਰਵਾਲੀ ਨੂੰ ਕਿਹਾ ਹੈ।
ਇੱਕ ਨਰ ਤੇ ਮੈਂ
ਉਹ ਕੀ ਕਿਹਾ ਜਾ ਕੇ ਅੱਜ ਉਹਨੇ ਭਾਈ ਮੂਲੇ ਸੁਣ ਲਾ, ਉਹ ਕਹਿ ਰਿਹਾ ਅੱਜ ਵੀ ਇੱਕ ਮੂਲ ਜਾਂ ਮੂਲੇ ਦੀ ਘਰਵਾਲੀ ਮੈਂ ਇੱਕ ਪੁਰਸ਼ ਤੋਂ ਇਸ ਤਰ੍ਹਾਂ ਆਪਣੇ ਕੰਨਾਂ ਵਿੱਚ ਸੁਣੀ ਹੈ ਗੱਲ।
ਮੂਲਾ ਗਇਓ ਜੋ ਸੰਗ ਫਕੀਰਾਂ।
ਜੋ ਮੂਲਾ ਹੈ ਨਾ ਤੇਰਾ ਘਰਵਾਲਾ, ਤੇ ਜਿਹੜੇ ਫਕੀਰਾਂ ਨਾਲ ਗਿਆ ਹੋਇਆ ਹੈ।
ਜਾਤ ਅਚਾਨਕ ਤਦੇ ਸਰੀਰੋਂ।
ਉਹ ਜਾਂਦਿਆਂ ਜਾਂਦਿਆਂ ਅਚਨਚੇ ਦੀ ਐਸੀ ਗੱਲ ਹੋਈ ਮੈਂ ਸੁਣੀ ਹੈ ਵੀ ਉਹਨੇ ਸਰੀਰ ਛੱਡਤਾ ਤੇਰੇ ਘਰ ਵਾਲੇ ਨੇ।
ਇਹ ਸੁਣ ਕੇ ਤਵ ਤ੍ਰਿਆ ਤੇ ਠਾਰਾ।
ਇਹ ਮੂਲੇ ਐਵੇਂ ਸੁਣ ਕੇ ਉਹ ਈਰਖਾਲੂ ਪੁਰਸ਼ ਤੋਂ ਜਿਹੜੀ ਤੇਰੀ ਘਰ ਵਾਲੀ ਹੈ ਉਹ ਉਸ ਥਾਂ ਤੇ ਜਾ ਕੇ
ਚਰਨ ਹੇਤ ਕਰ ਲੀਨ ਸਿੱਧ ਹੋਰਾ।
ਆਪਣੇ ਆਪ ਨੂੰ ਸੜਾਉਣ ਬਚਾਉਣ ਵਾਸਤੇ ਨਾ ਵੀ ਮੈਂ ਸੜ ਕੇ ਸਦੀ ਹੋ ਜਾਣਾ, ਇਵੇਂ ਉਹਨੇ ਹੱਥ ਵਿੱਚ ਸਧੌਰਾ ਕਹੀਏ ਨਾਰੀਅਲ ਲੈ ਲਿਆ, ਜਿਵੇਂ ਸਦੀਆਂ ਉਹ ਨਾਰੀਅਲ ਸੰਧੂਰ ਆਦਿਕ ਲੈ ਕੇ ਚਿਖਾ 'ਤੇ ਸੌਂ ਕੇ ਆਪਣੇ ਆਪ ਸੜ ਕੇ ਮਰ ਜਾਂਦੀਆਂ ਵੀ ਹੁਣ ਪਤੀ ਨਹੀਂ ਰਿਹਾ ਅਤੇ ਮੈਂ ਵੀ ਨਹੀਂ ਰਹਿਣਾ ਹੈ। ਇਵੇਂ ਇਹ ਭਾਈ ਮੂਲੇ ਤੇਰੀ ਘਰਵਾਲੀ ਨੇ ਹੱਥ ਵਿੱਚ ਨਾਰੀਅਲ ਲੈ ਲਿਆ ਮਰਨ ਵਾਸਤੇ।
ਸਭ ਸਮਾਜਕ ਕੀਨ ਤਿਆਰੀ।
ਸਾਰੇ ਸਾਜੋ ਸਮਾਜ ਦੀ ਉਹਨੇ ਤਿਆਰੀ ਵੀ ਕਰ ਲਈ ਹੈ ਅਤੇ ਸਮਾਜ ਕਹੀਏ ਲੋਕ ਵੀ ਬੜੇ ਇਕੱਠੇ ਕਰ ਲਏ ਹੈ ਉਹਨੇ।
ਸਤੀ ਹੋਣ ਲੱਗੀ ਹਿਤਕਾਰੀ।
ਜੋ ਤੇਰੇ ਨਾਲ ਮੋਹ ਪ੍ਰੇਮ ਕਰਦੀ ਹੈ ਨਾ ਤੇਰੇ ਹਿੱਤ ਕਰਨ ਵਾਲੀ ਤੇਰੀ ਘਰਵਾਲੀ, ਉਹ ਸਦੀ ਹੋਣ ਲੱਗੀ ਹੈ ਭਾਵ ਆਪਣੇ ਆਪ ਨੂੰ ਸਾੜ ਕੇ ਮਰਨ ਲੱਗੀ ਹੈ।
ਸਮੀਪ ਜੇ ਪਹੁੰਚ ਜਾਏ।
ਇਹ ਭਾਈ ਮੂਲਾ ਜੇ ਤੂੰ ਹੁਣ ਆਪਣੀ ਪਤਨੀ ਦੇ ਕੋਲ ਪਹੁੰਚ ਸਕਦਾ ਜਾ ਕੇ।
ਬਚਹਿ ਤੀਯ ਤਵ ਸਦਨ ਬਸਾਈ।
ਫਿਰ ਤੇ ਤੇਰੀ ਘਰਵਾਲੀ ਜਿਹੜੀ ਮਰਨ ਨੂੰ ਬਚ ਸਕਦੀ ਹੈ, ਤੇਰਾ ਘਰ ਜਿਹੜਾ ਹੱਸਦਾ ਵਸਦਾ ਰਹਿ ਸਕਦਾ ਹੈ।
ਨਾਤਰ ਜੇ ਵਿਰਾਗ ਦ੍ਰਿੜ ਧਾਰਾ।
ਬਾਕੀ ਵੀ ਨਹੀਂ ਤੇ ਜੇ ਤੂੰ ਵੀ ਪੱਕਾ ਹੀ ਵਿਰਾਗ ਹੀ ਦ੍ਰਿੜ ਧਾਰਿਆ ਇਹਦੇ ਵਿੱਚ ਵੀ ਚਲੋ ਇਹਦੇ ਜੂਣਾ ਝੂਠ ਮਰਨਾ ਸੱਚ ਹੀ ਹੈ, ਜੇ ਘਰ ਵਾਲੀ ਮਰਨੀ ਲੱਗੀ ਚਲੋ ਜੇ ਇਹਦੀ ਆਈ ਗਈ ਉਹਨੇ ਮਰਨਾ ਹੀ ਹੈ, ਜੇ ਵੀ ਤੇਰੇ ਮਨ ਵਿੱਚ ਪੱਕਾ ਹੀ ਦ੍ਰਿੜ ਵੈਰਾਗ ਹੈ। ਫਿਰ ਤੂੰ ਮੋਹ ਨੂੰ ਛੱਡ, ਚਲੋ ਜੇ ਤੇਰੀ ਘਰਵਾਲੀ ਮਰ ਚੱਲੀ ਨਾ ਉਹ ਮੋਹ ਛੱਡ ਤੇ ਤੂੰ ਆ ਸਾਡਾ ਹੀ ਸਾਥ ਕਰ, ਸਾਡੇ ਨਾਲ ਹੀ ਰਹਿ ਫਿਰ ਮੂਲੇ।
ਸੁਣ ਤਹਿ ਭਇਓ ਸ਼ੋਭ ਮਨ ਮਾਹੀ।
ਹੁਣ ਇੱਧਰ ਮੋਹ ਤੇ ਨਹੀਂ ਨਾ ਕੋਈ ਮਰਿਆ ਹੈ, ਉਹ ਤੇ ਕਹਿਣ ਮਾਤਰ ਹੀ ਸੀ ਸਾਡੇ ਲੋਕਾਂ ਵਾਂਗ ਵੀ ਮੈਂ ਗੁਰੂ ਨੂੰ ਮੰਨਦਾ ਹਾਂ ਮੈਂ ਮੰਨਦਾ ਹਾਂ, ਪਰ ਮੰਨਦੇ ਤੇ ਅਸੀਂ ਕੁਝ ਨਹੀਂ, ਐਵੇਂ ਗੱਲਾਂ ਹੀ ਮੂੰਹ ਦੀਆਂ ਵੀ ਜੋ ਜੀਏ ਸੋ ਉਗਵੇ ਮੋਹ ਕਾ ਕਹਿਆ ਵਾ, ਉਹ ਮੂੰਹ ਦੀ ਹਵਾ ਹੀ ਆ ਜਿਹੜੀ ਛੱਡੀ ਜਾਂਦੇ ਹਾਂ। ਉਸੇ ਤਰ੍ਹਾਂ ਇਹ ਹਾਲਤ ਹੋਈ ਪਈ ਸੀ ਜਦੋਂ ਸੁਣਿਆ ਵੀ ਮੇਰੀ ਘਰਵਾਲੀ ਜਿਹੜੀ ਸੜ ਕੇ ਮਰ ਚੱਲੀ ਹੈ, ਅਤੇ ਮੂਲ ਭਾਈ ਮੂਲੇ ਦੇ ਤੇ ਮਨ ਵਿੱਚ ਬੜਾ ਸ਼ੋਭ ਘਬਰਾਹਟ ਜੀ ਹੋਈ ਹੈ।
ਬਹਿਓ ਮੋਹ ਮੈਂ ਧੀਰਜ ਨਾਹੀ,
ਫਿਰ ਤੇ ਮੋਹ 'ਚ ਹੀ ਰੁੜ ਗਿਆ ਉਹ। ਇੰਨੇ ਦਿਨ ਬਤਾਏ ਘਰਵਾਲੀ ਮਰ ਜਾਏਗੀ, ਹੌਂਸਲਾ ਹੀ ਨਹੀਂ ਰਿਹਾ, ਧੀਰਜ ਹੀ ਨਹੀਂ ਰਹੀ।
ਕਹਿਣ ਲੱਗਿਆ ਮਮ ਦੂਰ ਵਾਸਾ,
ਫਿਰ ਉਹ ਘਬਰਾਹਟ ਨਾਲ ਹੀ ਕਹਿਣ ਲੱਗਿਆ, ਮਹਾਰਾਜ ਕੀ ਕਰਾਂ, ਮੇਰਾ ਦੇ ਘਰ ਹੀ ਇੱਥੋਂ ਬੜਾ ਦੂਰ ਹੈ।
ਕਿਸ ਪ੍ਰਕਾਰ ਪਹੁੰਚਾਂ ਤਿਸ ਪਾਸਾ,
ਉਹ ਆਪਣੀ ਘਰਵਾਲੀ ਜਿਹੜੀ ਸਰ ਕੇ ਮਰ ਚੱਲੀ, ਮਹਾਰਾਜ ਮੈਂ ਕਿਸ ਤਰ੍ਹਾਂ ਉੱਥੇ ਪਹੁੰਚਾਂ।
ਬਹੁਤ ਦਿਵਸ ਕੋ ਪੰਥ ਮਜਾਰਾ,
ਜੇ ਮੈਂ ਹੁਣ ਤੁਰ ਪਵਾਂ, ਬਹੁਤੇ ਦਿਨਾਂ ਦਾ ਰਸਤਾ ਹੈ ਰਾਹ ਵਿੱਚ। ਜਿਹੜੀ ਮੇਰੀ ਘਰਵਾਲੀ ਮਹਾਰਾਜ ਉਹ ਤੇ ਸੜ ਮੱਚ ਕੇ ਇੱਕ ਪੈਰ ਵਿੱਚ ਹੀ ਸਵਾਹ ਹੋ ਜਾਏਗੀ, ਉੱਥੇ ਤੇ ਰਹਿਣਾ ਕੱਖ ਨਹੀਂ ਮੇਰੇ ਜਾਂਦਿਆਂ।
ਕੈਸੇ ਉਬਰ ਅਬ ਮਮ ਨਾਰੀ,
ਗੁਰੂ ਮਹਾਰਾਜ ਜੁਗਤੀ ਦੱਸੋ, ਮੇਰੀ ਜਿਹੜੀ ਘਰਵਾਲੀ ਨਾ ਜਿਹਦੇ ਨਾਲ ਮੈਂ ਸਾਥ ਗੁਜ਼ਾਰਨਾ ਚਾਹੁੰਦਾ, ਉਹ ਮਹਾਰਾਜ ਕਿਵੇਂ ਬਚੇਗੀ ਭਲਾ ਹੁਣ।
ਸ਼ਰਮ ਰੱਖੋ ਮੈਂ ਸ਼ਰਨ ਤੁਮਾਰੀ,
ਮੈਂ ਤੁਹਾਡੀ ਸ਼ਰਨ ਆਇਆ, ਮਹਾਰਾਜ ਮੈਨੂੰ ਸ਼ਰਨ ਵਿੱਚ ਰੱਖ ਲਓ, ਮੈਨੂੰ ਸ਼ਰਨ ਆਇਆ ਦੀ ਮੇਰੀ ਲੱਜਿਆ ਰੱਖ ਲਓ ਜੀ।
ਤੁਮ ਜੇ ਕਰਹੋ ਪਚਾਵਨ ਮੋਹੀ,
ਜੇ ਤੁਸੀਂ ਮਹਾਰਾਜ ਮੈਨੂੰ ਪਚਾਉਣਾ ਕਰ ਦਿਓ, ਮੈਨੂੰ ਪਚਾ ਦਿਓ ਮੇਰੇ ਘਰ।
ਤ੍ਰਿਯ ਤਨ ਤਬ ਹੈ ਬਚਾਵਨ ਹੋਹੀ,
ਮਹਾਰਾਜ ਮੈਂ ਆਪਣੀ ਘਰਵਾਲੀ ਦਾ ਜਿਹੜਾ ਸਰੀਰ ਤਾਂ ਹੀ ਬਚਾ ਸਕਦਾ, ਨਹੀਂ ਤੇ ਸਵਾਹ ਹੋ ਜਾਏਗੀ ਜਾਂਦਿਆਂ ਨੂੰ।
ਆਪ ਸਮਰੱਥ ਸਰਬ ਪ੍ਰਕਾਰ,
ਆਪ ਜੀ ਤੇ ਸਰਬ ਕਲਾ ਸਮਰੱਥ ਹੋ, ਸਭ ਤਰ੍ਹਾਂ ਨਾਲ ਤਾਕਤ ਵਾਲੇ ਹੋ ਜੀ।
ਤੁਮ ਬਿਨ ਮੋਰ ਨਾ ਅੰਤ ਆਧਾਰਾ,
ਗੁਰੂ ਸਾਹਿਬ ਜੀ ਮੈਨੂੰ ਤੇ ਤੁਹਾਡੇ ਬਿਨਾਂ ਹੋਰ ਕਿਸੇ ਦਾ ਆਸਰਾ ਹੀ ਨਹੀਂ ਹੈ, ਤੁਸੀਂ ਮੇਰੇ ਹੀ ਆਸਰਾ ਹੋ।
ਮੁਸਕਾਨੇ ਸੁਣ ਕੇ ਗੁਣ ਖਾਨੀ,
ਉਹਨਾਂ ਦੀ ਖਾਣ ਸਤਿਗੁਰ ਜੀ ਸੁਣ ਕੇ ਹੱਸੇ ਹੈ ਵੀ ਆਹ ਸੋਨੇ ਦੇ ਟਕੇ ਵਾਸਤੇ ਵੀ ਲਿਖ ਦਿੱਤਾ ਸੀ ਵੀ ਜੀਉਣਾ ਝੂਠ ਹੈ ਮਰਨਾ ਸੱਚ ਹੈ, ਹੈਗਾ ਹੈ ਬਾਣੀ ਵੀ ਝੂਠਾ ਹੀ ਲੱਗਦਾ ਸਾਨੂੰ।
ਕਹਿਓ ਕੇ ਜੇ ਤੈਂ ਅਸ ਮਨ ਮਾਨੀ,
ਗੁਰੂ ਮਹਾਰਾਜ ਕਹਿੰਦੇ ਵੀ ਭਾਈ ਮੂਲਾ ਛੱਡ, ਤੂੰ ਸਾਡਾ ਸਾਥ ਕੀ ਲੈਣਾ ਸਾਡੇ ਕੋਲ ਦਰਵੇਸ਼ਾਂ ਕੋਲ, ਅਤੇ ਜੈ ਤੈਂ ਅਸ। ਦੁਬਾਰਾ ਪੜ੍ਹ।
ਕਹਿਓ ਕੇ ਜੇ ਤੈਂ ਅਸ ਮਨ ਮਾਨੀ,
ਮਹਾਰਾਜ ਕਹਿੰਦੇ ਵੀ ਤੂੰ ਸਾਡਾ ਸਾਥ ਛੱਡ, ਅਤੇ ਜੇ ਤੂੰ ਵੀ ਇਸ ਤਰ੍ਹਾਂ ਮਨ 'ਚ ਮੰਨੀ ਵੀ ਘਰਵਾਲੀ ਨਾ ਕਿਤੇ ਚਲੀ ਜਾਏ, ਅਤੇ ਆ ਜੂਣਾ ਝੂਠ ਮਾਰਨਾ ਸੱਚ ਚੱਲੇ, ਤਾਂ ਮੂੰਹ ਦੀਆਂ ਗੱਲਾਂ ਹੀ ਹੈ, ਨਿਭਾਉਣੀਆਂ ਬੜੀਆਂ ਔਖੀਆਂ। ਜੇ ਤੂੰ ਘਰਵਾਲੀ ਨੂੰ ਬਚਾਉਣਾ ਚਾਹੁੰਦਾ ਮਨ ਵਿੱਚ ਜਾਣਿਆ ਹੈ,
ਦੋਨੋਂ ਆਪਣੇ ਮੁੰਦ ਲੋਚਨ,
ਸਾਰੀਆਂ ਗੱਲਾਂ ਛੱਡ ਤੇ ਮਹਾਰਾਜ ਕਹਿੰਦੇ ਦੋਵੇਂ ਆਪਣੇ ਨੇਤਰ ਤੂੰ ਬੰਦ ਕਰ ਲਾ, ਮੀਟ ਲਾ,
ਜਾਏ ਮਿਲੋ ਕਰ ਸੋਚ ਵਿਮੋਚਨ,
ਜਾ ਕੇ ਮਿਲ ਤੇ ਸਾਰੀਆਂ ਸੋਚਾਂ ਨੂੰ ਕੱਟ ਦੇ ਛੱਡ ਦੇ, ਇਹ ਨਹੀਂ ਤੇਰੇ ਕੋਲ ਕੁਝ ਵੀ ਹੋਣਾ, ਜਾ ਕੇ ਆਪਣੀ ਘਰਵਾਲੀ ਨੂੰ ਮਿਲ ਲਾ।
ਆਏ ਸਮਾਨ ਕੀਨ ਜਬ ਐਸੋ,
ਜਦੋਂ ਸਤਿਗੁਰ ਜੀ ਦੀ ਆਗਿਆ ਮੰਨ ਕੇ ਐਸੀ ਇਸ ਤਰ੍ਹਾਂ ਹੀ ਕੀਤਾ, ਨੇਤਰ ਬੰਦ ਕੀਤੇ
ਨਿਜ ਕਰ ਬੈਸੋ,
ਤੇ ਜਦੋਂ ਨੇਤਰ ਬੰਦ ਕੀਤੇ ਆਗਿਆ ਮੰਨ ਕੇ ਨੇਤਰ ਖੋਲੇ ਹੈ, ਉਸੇ ਵੇਲੇ ਕੀ ਦੇਖਿਆ ਵੀ ਆਪਣੇ ਘਰ ਹੀ ਬੈਠਾ ਹੋਇਆ ਹੈ।
ਜਰਤ ਆਪਣੀ ਤੀ ਉਬਾਰੀ,
ਆਪਣੀ ਜਿਹੜੀ ਸੜਦੀ ਮੱਚਦੀ ਘਰਵਾਲੀ ਨਾ ਜਿਹੜੀ ਨਾਰੀਅਲ ਲਈ ਫਿਰਦੀ ਸੀ, ਉਸ ਘਰ ਦੀ ਨੂੰ ਬਚਾਇਆ ਵੀ ਕਿੱਥੇ ਤੂੰ ਮਰਦੀ, ਮੈਂ ਤੇ ਜਿੰਦਾ ਹਾਂ।
ਲੱਗਿਆ ਕਰਨ ਪੂਰਬ ਸਮਕਾਰੀ,
ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਭਾਈ ਮੂਲਾ ਮੋਹ ਦਾ ਮਾਰਿਆ ਹੋਇਆ ਜਿਵੇਂ ਘਰ ਵਿੱਚ ਪਹਿਲਾਂ ਕੰਮ ਕਰਦਾ ਸੀ ਨਾ ਆਪਣੀ ਦੁਕਾਨਦਾਰੀ, ਉਸੇ ਤਰ੍ਹਾਂ ਕੰਨ ਲੱਗ ਪਿਆ ਅਤੇ ਸਤਿਗੁਰ ਜੀ ਦਾ ਸਾਥ ਛੱਡ ਕੇ ਅਤੇ ਘਰੇ ਚਲਾ ਗਿਆ। ਉੱਥੇ ਫਿਰ ਉਹ ਵਿਚਾਰਾ ਬੈਠਾ ਰਿਹਾ, ਭਾਵ ਘਰ ਦੇ ਕੰਮਾਂ ਧੰਦਿਆਂ 'ਚ ਉਸੇ ਤਰ੍ਹਾਂ ਲੱਗ ਗਿਆ। ਇਹ ਮੋਹ ਦੇ ਕਰਕੇ ਹੀ ਆ ਸਭ ਕੁਝ। ਰੋਜ਼ ਜਿਹੜੇ ਗੁਰੂ ਕੇ ਸਿੱਖ ਨਿਤਨੇਮ ਕਰਦੇ ਹੈ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਇਹ ਰੋਜ਼ ਸਿੱਖਿਆ ਸਾਨੂੰ ਦਿੰਦੇ ਵਿੱਚ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕੋ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੇ ਭਾਈ ਤੂੰ ਸੱਚ ਜੀ ਸਮਾਜਾ, ਇਹ ਜਿਨ੍ਹਾਂ ਨੂੰ ਤੂੰ ਵੇਖਦਾ ਫਿਰਦਾ ਤੇਰੇ ਨਾਲ ਨਹੀਂ ਹੈ। ਅਤੇ ਮਨੁੱਖ ਵਿਚਾਰਾ ਹਮੇਸ਼ਾ ਨਾਲ ਨਾਲ ਮੇਰੀ ਮੇਰੀ ਕਰਦਾ ਕਰਦਾ ਹੀ ਵਿਚਾਰਾ ਅੰਤ ਨੂੰ ਚਲਿਆ ਜਾਂਦਾ ਹੈ। ਜਿਹੜੇ ਮੇਰੇ ਮੇਰੇ ਜਿਨ੍ਹਾਂ ਨੂੰ ਕਰਦਾ ਸੀ ਉਹ ਵੱਖਰੇ ਹੋ ਜਾਂਦੇ, ਵੱਖਰਾ ਹੋ ਜਾਂਦਾ ਹੈ। ਜਦੋਂ ਜੀਵ ਆਤਮਾ ਸਰੀਰ 'ਚੋਂ ਨਿਕਲਦਾ ਫਿਰ ਜੀਉ ਜਾਏ ਅਕੇਲਾ, ਇਹ ਜੀਵ ਆਤਮਾ ਇਕੱਲਾ ਹੀ ਜਾਂਦਾ, ਉਹਦੇ ਨਾਲ ਕੋਈ ਨਹੀਂ ਜੇ ਖੜਾ ਹੁੰਦਾ। ਅਤੇ ਇਹ ਵੀ ਕਿੱਥੇ ਪਰਮੇਸ਼ੁਰ ਹੈ, ਗੁਰੂ ਨਾਨਕ ਸਾਹਿਬ ਸੰਗ ਸਾਥ ਮਿਲਿਆ ਹੈ ਅਤੇ ਸਾਧ ਸੰਗਤ ਜੀ ਉਹ ਸੰਗ ਸਾਥ ਛੱਡ ਕੇ ਅਤੇ ਘਰ ਵਿੱਚ ਜਾ ਕੇ ਪਰਤ ਗਿਆ। ਉਸੇ ਤਰ੍ਹਾਂ ਦੁਕਾਨਦਾਰੀ ਸ਼ੁਰੂ ਕਰ ਦਿੱਤੀ ਅਤੇ ਫਿਰ ਜਿਵੇਂ ਬੇਮੁੱਖ ਗੁਰੂ ਸਾਹਿਬ ਜੀ ਤੋਂ ਹੋਇਆ, ਅੱਗੇ ਉਹ ਪ੍ਰਸੰਗ ਆਉਣਾ ਹੈ, ਹਜੇ ਬੇਮੁੱਖ ਮਹਾਰਾਜ ਤੋਂ ਹੋ ਜਾਂਦਾ, ਇਹਦੀ ਮੌਤ ਹੋ ਜਾਂਦੀ ਹੈ ਅਤੇ ਕਿੰਨੀਆਂ ਜੂਨਾਂ ਵਿੱਚ ਪਿਆ ਪਿਆ, ਕਿੱਥੇ ਇਹਦਾ ਘਰ ਸਿਆਲਕੋਟ ਵਿੱਚ, ਉੱਥੇ ਚੜ੍ਹਾਈ ਕਰਦਾ ਹੈ, ਜੂਨਾਂ 'ਚ ਭਟਕਦਾ ਭਟਕਦਾ ਅਤੇ ਸ੍ਰੀ ਹਜ਼ੂਰ ਸਾਹਿਬ ਜਾ ਕੇ ਆਧਾਰ ਹੁੰਦਾ ਦਸਵੇਂ ਪਾਤਸ਼ਾਹ ਪਾਸੋਂ, ਜਿੱਥੇ ਅੱਜ ਕੱਲ੍ਹ ਸ੍ਰੀ ਸ਼ਿਕਾਰ ਘਾਟ ਸਾਹਿਬ ਗੁਰਦੁਆਰਾ ਸਾਹਿਬ ਸੁਭਾਈਮਾਨ ਹੈ। ਉੱਥੇ ਖਰਗੋਸ਼ ਬਣਿਆ ਪਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਮਾਰ ਕੇ ਉਧਾਰ ਕੀਤਾ ਸੀ, ਜੇ ਕੋ ਗੁਰਤੇ ਵੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ, ਕਹੈ ਨਾਨਕੀ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਵਿਚਾਰ ਕੇ ਦੇਖ ਲਓ, ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਣ ਕਦੇ ਉਹ ਗੁਰੂ ਨਾਲ ਮਿਲ ਨਹੀਂ ਸਕਦੇ, ਉਹ ਤਾਂ ਮਿਲ ਸਕਦੇ ਜੇ ਗੁਰੂ ਪਾਸ ਹੀ ਆ ਜਾਣ। ਅਤੇ ਗੁਰੂ ਸਾਹਿਬ ਜੀ ਦੀਆਂ ਦਾਤਾਂ ਲੈਣ ਲਈ ਤਾਂ ਅਸੀਂ ਕੁਝ ਖੱਟ ਸਕਦੇ ਜੇ ਗੁਰੂ ਦਾ ਅੰਮ੍ਰਿਤ ਪਾਨ ਕਰੀਏ, ਫਿਰ ਗੁਰੂ ਤੋਂ ਬੇਮੁੱਖਤਾ ਹੀ ਛੁੱਟ ਸਕਦੀ ਹੈ। ਕਈ ਵਿਚਾਰੇ ਇੰਨੇ ਭੁਲੱਕੜ ਹੈ, ਪਤਾ ਨਹੀਂ ਵੀ ਉਹ ਕੀ ਜਵਾਬ ਦੇਣਗੇ ਰੱਬ ਦੇ ਘਰ ਜਾ ਕੇ। ਉਹ ਅੰਮ੍ਰਿਤ ਛਕ ਲੈਣਗੇ ਫਿਰ ਭੰਗ ਕਰਕੇ, ਅਤੇ ਕੋਈ ਪੁੱਛੇਗਾ ਵੀ ਹਾਂ ਵੀ ਤੂੰ ਤਾਂ ਅੰਮ੍ਰਿਤ ਛਕਿਆ ਸੀ, ਹੱਸ ਕੇ ਕਹਿਣਗੇ ਤਾੜੀ ਮਾਰ ਕੇ, ਉਹਦੇ ਭੰਗ ਹੋ ਗਿਆ ਜੀ, ਵੀ ਜਿਵੇਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ। ਅੰਮ੍ਰਿਤ ਭੰਗ ਨਹੀਂ ਹੋਇਆ ਭਾਈ, ਤੂੰ ਭੰਗ ਹੋ ਗਿਆ, ਅੰਮ੍ਰਿਤ ਤਾਂ ਅੱਜ ਵੀ ਹੈਗਾ ਹੈ। ਅੰਮ੍ਰਿਤ ਜੇ ਅੰਮ੍ਰਿਤ ਹੀ ਭੰਗ ਹੋ ਗਿਆ ਤਾਂ ਫਿਰ ਰਹਿਣਾ ਇੱਥੇ ਕਿੰਨੇ। ਅੰਮ੍ਰਿਤ ਨਾ ਹੀ ਅੰਮ੍ਰਿਤ ਹੈ, ਭਾਵ ਮ੍ਰਿਤਿਓ ਤੋਂ ਜੋ ਰਹਿਤ ਹੈ, ਅਤੇ ਜੋ ਮ੍ਰਿਤਿਓ ਤੋਂ ਰਹਿਤ ਕਰ ਦੇਣ ਵਾਲਾ ਉਹਨੂੰ ਅੰਮ੍ਰਿਤ ਕਿਹਾ ਜਾਂਦਾ। ਇਹ ਅੰਮ੍ਰਿਤ ਭੰਗ ਹੋ ਗਿਆ, ਅੰਮ੍ਰਿਤ ਨਹੀਂ ਭੰਗ ਹੁੰਦਾ, ਭੰਗ ਅਸੀਂ ਹੋਏ ਪਏ ਹਾਂ। ਤਾੜੀ ਮਾਰ ਕੇ ਗੱਜ ਵੱਜ ਕੇ ਕਹਾਂਗੇ ਤਾਂ ਜਾਣ ਜੇ, ਉਹਦੇ ਭੰਗ ਕਰ ਦਿੱਤਾ ਮੈਂ, ਇਹ ਕੀਤਾ ਤੂੰ ਚੰਗੀ ਕਰ, ਤੂੰ ਤਾਂ ਕੋਈ ਕੀਤੀ ਨਹੀਂ ਨਾ, ਮਾੜੀ ਕੀਤੀ ਹੈ, ਕੋਈ ਗਮ ਕਰ, ਕੋਈ ਅਫਸੋਸ ਕਰ, ਕਿਹਨੂੰ ਕਹਿਣ ਡਿਆ ਵੀ ਤੂੰ ਅੰਮ੍ਰਿਤ ਭੰਗ ਹੋ ਗਿਆ। ਸਗੋਂ ਤੈਨੂੰ ਤਾਂ ਰੋਣਾ ਚਾਹੀਦਾ ਮਹਾਰਾਜ, ਵੀ ਤੇਰੇ ਤੋਂ ਟੁੱਟ ਕੇ ਬੇਮੁੱਖ ਹੋ ਗਏ, ਬੜੇ ਭਾਗ ਮਾੜੇ ਮੇਰੇ। ਕਈ ਵਿਚਾਰਿਆਂ ਨੇ ਮੈਂ ਭੰਗ ਕੀਤੇ ਆ, ਦੇਸ਼ਾਂ ਵਿਦੇਸ਼ਾਂ ਜਾਣ ਲਈ ਵੀ ਗਾਤਰੇ ਲਾ ਦਿੱਤੇ, ਕਹਿੰਦੇ ਜ਼ਿੰਦਗੀ ਮਾਣੀ ਹੈ, ਵੇਖਾਂਗੇ ਕੀ ਬਣਨਾ ਬਾਅਦ 'ਚ। ਆ ਜਗ ਡਿੱਠਾ ਅਗਲਾ, ਆ ਜਗ ਮਿੱਠਾ ਅਗਲਾ ਕਹਿਣ ਡਿੱਠਾ, ਆ ਜਗ ਮਿੱਠਾ ਅੱਗੇ ਕਿਹਨੇ ਵੇਖਿਆ। ਐਵੇਂ ਉਹ ਭੁਲੱਕੜ ਵਿਚਾਰੇ ਲੋਕ ਭੁੱਲੇ ਰਹਿ ਜਾਂਦੇ ਆ। ਫਿਰ ਗੁਰੂ ਤੋਂ ਬੇਮੁੱਖ ਹੋਇਆਂ ਨੂੰ ਮਾਰ ਹੈ, ਜੂਨਾਂ ਪ੍ਰਾਪਤ ਹੁੰਦੀਆਂ। ਜਿਵੇਂ ਇਹ ਵਿਚਾਰਾ ਮੂਲਾ ਘਰ ਚਲਾ ਗਿਆ, ਘਰਵਾਲੀ ਪਿੱਛੇ ਲੱਗ ਕੇ ਬੇਮੁੱਖ ਹੋ ਗਿਆ, ਅਤੇ ਘਰਵਾਲੀ ਨੇ ਤਾਂ ਨਹੀਂ ਨਾ ਬਾਅਦ 'ਚ ਛਡਾਇਆ ਹੈ, ਛਡਾਇਆ ਤਾਂ ਫਿਰ ਉਹ ਸਤਿਗੁਰੂ ਨੇ ਛੱਡਿਆ ਹੈ ਨਾ, ਉਹ ਸ਼ਰਨ ਪੈਣੇ ਕਰਕੇ। ਇਵੇਂ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਨਾਲ ਲੱਗ ਕੇ ਰਹੀਏ। ਇੱਥੇ ਪ੍ਰਸੰਗ ਦੀ ਸਮਾਪਤੀ ਹੈ ਜੀ।
ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਦੇ ਮੂਲੇ ਕੋ ਜਲਾਲ ਕੋ ਪ੍ਰਸੰਗ ਵਰਨੰਗ ਨਾਮ 31ਵਾਂ ਅਧਿਆਏ।
ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਹਿੱਸੇ ਦੇ 31 ਅਧਿਆਏ ਸਮਾਪਤ ਹੋ ਗਏ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾਰੇ ਬਖਸ਼ ਲੈਣਾ ਜੀ, ਫੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਆਏ ਸਮਾਨ ਕੀਨ ਜਬ ਐਸੋ ਖੋਲ ਬਿਲੋਕਿਓ ਨਿਜ ਘਰ ਬੈਸੋ ਜਰਤ ਆਪਣੀ ਤੀ ਉਬਾਰੀ ਲੱਗਿਓ ਕਰਨ ਪੂਰਬ ਸਮਕਾਰੀ इत श्री गुरु नानक प्रकाश ग्रंथे उतरार्धे मूले को जलाल को प्रसंग वर्णनंग नामा इकतीसवां अध्याय।
वाहे गुरु जी का खालसा, वाहे गुरु जी की फतेह।